श्री नानक पाक पंकज बंदन पाक
पंकज बंदन
सिमरौ अंगद दोख निकंदन अमरदास गुर हृदय त्यागो हृदय त्यागो श्री गुरु रामदास गुण गावो श्री अर्जुन विघ्नन के नाशक विघ्नन के
नाशक
हर गोविंद शुभ सुमत प्रकाशक श्री हर राय नम कर जोरी
नमो कर जोरी
श्री हर कृष्ण मनाओ बहोरी तेग बहादुर परम कृपाला
परम कृपाला
श्री गुरु गोविंद सिंह विशाला तरों तरा पर पुन पुन सीसा पुन पुन सीसा बंदा वार वार जगदीसा जिस में अमृत ज्ञान है माणक भगत बैराग श्री गुरु ग्रंथ साहिब
ओदद
बंदौ कर अनुराग श्री गुरु शब्द कमाए जिन जीते पंच विकार तिन संतन कौ बंदना सिर चरणन पर
तार
ओंकारा सतगुरु तेह पर सात सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहिगुरु साहिब जी जब सबके इम खड़ग बलोके कहियो के तू भेद खाओ तलोके किस प्रकार को राखत पास को तक मां कर है निरजास जब सबके इम खड़ग बलोके
वाहे गुरु जी का खालसा वाहे गुरु जी की फतेह जहरा जहूर हाजरा हजूर बाणी के बोहित चबर शतर तखत दे मालक लोक पर लोक दे रखियक गुरता गद्दी ते विराजमान सतगुरु धन धन सतगुरु ग्रंथ साहिब जी महाराज सच्चे पातशाह जी दी पावन पवित्र निकी प्यारी अगमी गोद अंदर हर रोज दी तरह रात्रि दे दीवान दे अंदर ਇਕੱਤਰ ਹੋ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਦੇ ਨਾਲ ਗੁਰੂ ਕੀ ਗੋਦ ਨਸੀਬ ਹੋਈ ਹੈ। ਗੁਰੂ ਕੀ ਗੋਦ ਵਿੱਚ ਸੱਜ ਕੇ ਪਾਵਨ ਗੁਰਬਾਣੀ ਦੇ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਨੇ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਸੋ ਗੁਣਾਂ ਦਾ ਖਜ਼ਾਨਾ ਆਨੰਦ ਦਾ ਖਜ਼ਾਨਾ ਗੁਰਬਾਣੀ ਦਾ ਕੀਰਤਨ ਹੈ। ਸਮਾਂ ਹੋਇਆ ਗੁਰ ਇਤਿਹਾਸ ਦੀ ਕਥਾ ਦਾ। ਗੁਰੂ ਪਿਆਰਿਓ ਆਓ ਸਾਵਧਾਨਤਾ ਅਤੇ ਇਕਾਗਰਤਾ ਦੇ ਨਾਲ ਆਪਣੀ ਸੁਰਤੀ ਆਪਣੀ ਬਿਰਤੀ ਨੂੰ ਮਨ ਨੂੰ ਆਪਣੇ ਫੁਰਨਿਆਂ ਨੂੰ ਇਤਿਹਾਸ ਦੇ ਉੱਤੇ ਲੈ ਕੇ ਜਾਈਏ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਤੋਂ ਸਿੱਖੀ ਪ੍ਰਾਪਤ ਕਰਨ ਵਾਲਾ ਭਾਈ ਤਲੋਕਾ ਜੋ ਕਿਸੇ ਰਿਆਸਤ ਦੇ ਇਲਾਕੇ ਦੇ ਰਾਜੇ ਦਾ ਸਿਪਾਹੀ ਹੈ ਉਹਦੀ ਫੌਜ ਵਿੱਚ ਭਰਤੀ ਹੈ ਅਤੇ ਉਹਦੇ ਖਾਸ ਨਿਕਟ ਵਰਤੀਆਂ ਦੇ ਵਿੱਚੋਂ ਹੈ, ਜਾਣੀ ਕਿ ਉਹਦਾ ਅੰਗ ਰੱਖਿਅਕ ਹੈ, ਉਹਦਾ ਜਿਹੜਾ ਪ੍ਰੋਟੈਕਸ਼ਨ ਗਰੁੱਪ ਹੈ ਉਹਦੇ ਵਿੱਚ ਉਹ ਰਹਿੰਦਾ ਹੈ। ਅਤੇ ਇੱਕ ਦਿਨ ਉਹਦੇ ਹੱਥੋਂ ਹਿਰਨੀ ਦਾ ਅੰਤ ਹੁੰਦਾ ਹੈ, ਉਹਦੇ ਪੇਟ ਵਿੱਚੋਂ ਨਿਕਲੇ ਦੋ ਬੱਚੇ ਉਹਦੇ ਸਾਹਮਣੇ ਮਰਦੇ ਨੇ। ਇਸ ਖਿਆਲ ਦੇ ਨਾਲ ਉਹਦੇ ਜਣੀ ਕੇ ਮਨ 'ਤੇ ਬਹੁਤਾ ਗਹਿਰਾ ਅਸਰ ਪੈਂਦਾ ਹੈ ਅਤੇ ਆਪਣਾ ਹੀ ਖਿਆਲਾਂ ਦਾ ਤਾਣਾ ਬਾਣਾ ਬੁਣ ਕੇ ਫੈਸਲਾ ਲੈਂਦਾ ਹੈ ਵੀ ਅੱਜ ਤੋਂ ਜਿਹੜੀ ਤਲਵਾਰ ਹੈ ਉਹ ਆਪਣੇ ਕੋਲ ਰੱਖਣੀ ਹੀ ਨਹੀਂ। ਲੱਕੜ ਦੀ ਉਸੇ ਢੰਗ ਦੀ ਕਿਰਪਾਨ ਲੋਹੇ ਦਾ ਮੁੱਠਾ ਜੜਤ ਆਪਣੇ ਮਿਆਨ ਵਿੱਚ ਪਾ ਲੈਂਦਾ ਹੈ, ਚੁਗਲਖੋਰ ਚੁਗਰੀ ਕਰਦਾ ਹੈ ਅਤੇ ਉਹ ਜਿਹੜਾ ਚੌਧਰੀ ਹੈ ਰਾਜਾ ਹੈ ਉਹਦੀ ਗੱਲ 'ਤੇ ਪਹਿਲਾਂ ਯਕੀਨ ਨਹੀਂ ਕਰਦਾ, ਪਰ ਬਹੁਤਾ ਜ਼ੋਰ ਪਾਉਣ 'ਤੇ ਇੱਕ ਢੰਗ ਦੇ ਨਾਲ ਪਰਖ ਕਰਦਾ ਹੈ, ਆਪਣੇ ਉਹਨਾਂ ਪ੍ਰਮੁੱਖ ਸਿਪਾਹੀਆਂ ਨੂੰ ਕੋਲ ਬੁਲਾ ਕੇ ਪਹਿਲਾਂ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਸਾਰਿਆਂ ਨੂੰ ਵਿਖਾਉਂਦਾ ਹੈ, ਫਿਰ ਵਾਰੀ ਵਾਰੀ ਕਈਆਂ ਨੂੰ ਵਿੱਚੋਂ ਪੁੱਛ ਕੇ ਵੀ ਤੂੰ ਵੀ ਭਾਈ ਆਪਣੀ ਤਲਵਾਰ ਦਿਖਾ, ਅਤੇ ਕਈਆਂ ਦੀ ਜਦੋਂ ਤਲਵਾਰ ਵੇਖ ਲੈਂਦਾ ਹੈ ਫਿਰ ਉਹ ਆਪਣੇ ਨਿਸ਼ਾਨੇ 'ਤੇ ਭਾਈ ਤਲੋਕੇ ਦੀ ਤਲਵਾਰ ਵੇਖਣ ਵਾਸਤੇ ਕਹਿੰਦਾ ਹੈ। ਇੱਧਰ ਭਾਈ ਤਲੋਕਾ ਜੀ ਅਰਦਾਸਾਂ ਕਰ ਰਹੇ ਨੇ, ਮਨੋਂ ਡਰੇ ਹੋਏ ਬਹੁਤ ਨੇ, ਦਹਿਲ ਰਹੇ ਨੇ, ਪਰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਉਹਦੀ ਅਰਦਾਸ ਜਿਹੜੀ ਹੈ ਕਬੂਲ ਹੁੰਦੀ ਹੈ। ਇੱਥੋਂ ਤੱਕ ਪ੍ਰਸੰਗ ਦੀ ਵਿਚਾਰ ਹੋਈ ਹੈ। ਅੱਗੇ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਆਪਣੀ ਮੁਕੱਦਸ ਕਲਮ ਦੇ ਨਾਲ ਗੁਰੂ ਇਤਿਹਾਸ ਦੇ ਇਹਨਾਂ ਅੱਖਰਾਂ ਨੂੰ ਕਿਵੇਂ ਵਾਕਾਂ ਦੀ ਲੜੀ ਵਿੱਚ ਪਰੋ ਕੇ ਕਵਿਤਾ ਨੂੰ ਸ਼ਿੰਗਾਰਦੇ ਨੇ, ਆਓ ਸ਼ਰਧਾ ਭਾਵਨਾ ਦੇ ਵਿੱਚ ਆ ਕੇ ਸਰਵਣ ਕਰੀਏ। ਇੱਕ ਵਾਰੀ ਪਿਆਰ ਦੇ ਨਾਲ ਸਰਬ ਸੰਗਤਾਂ ਕਰੋ ਕਿਰਪਾ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ।
ਜਬ ਸਭ ਕੇ ਇਮ ਖੜਗ ਬਲੋਕੇ,
ਜਦੋਂ ਵਾਰੋ ਵਾਰੀ ਕਈ ਸਿਪਾਹੀਆਂ ਦੇ ਜਿਹੜੇ ਖੜਗ ਸੀ, ਜਾਣੀ ਕਿ ਉਹਨਾਂ ਦੀਆਂ ਤਲਵਾਰਾਂ ਤੇਗਾਂ ਸਨ, ਉਸ ਚੌਧਰੀ ਨੇ ਵੇਖਿਆ,
ਕਹਿਓ ਕੇ ਧੂਪੇ ਦਿਖਾਇਓ ਤਲੋਕੇ,
ਤੇ ਫਿਰ ਬਾਅਦ ਵਿੱਚ ਆਖਿਆ ਕਿ ਭਾਈ ਤਲੋਕਾ ਜੀ ਤੂੰ ਵੀ ਆਪਣੀ ਤੇਗ ਬਾਹਰ ਕੱਢ ਕੇ ਵਿਖਾ,
ਕਿਸ ਪ੍ਰਕਾਰ ਕੋ ਰਾਖਤ ਪਾਸ,
ਕਿਹੋ ਜਹੀ ਤੇਗ ਤੂੰ ਆਪਣੇ ਕੋਲ ਰੱਖਦਾ ਹੈ,
ਕੋ ਤਕਮਾ ਕਰ ਹੈ ਨਿਰਜਾਸ,
ਨਿਰਣਾ ਕਰ ਸਾਹਮਣੇ ਪ੍ਰਗਟ ਕਰ ਵੀ ਜਿਹੜੀ ਤੇਰੀ ਤੇਗ ਹੈ ਉਹਦੇ ਉੱਤੇ ਕੋਈ ਸਟੈਂਪ ਵੀ ਬਣੀ ਹੈ, ਕੋਈ ਮੋਹਰ ਵੀ ਲੱਗੀ ਹੈ, ਕਿਉਂਕਿ ਪੁਰਾਤਨ ਕਾਰੀਗਰ ਆਪਣੇ ਢੰਗ ਦੇ ਨਾਲ ਆਪਣੀ ਨਿਸ਼ਾਨੀ ਆਪਣੀ ਸਟੈਂਪ ਲਾਇਆ ਕਰਦੇ ਸੀ। ਅੱਜ ਵੀ ਹਰ ਕੰਪਨੀ ਦੇ ਪ੍ਰੋਡਕਟ ਦੇ ਉੱਤੇ ਕੋਈ ਨਾ ਕੋਈ ਲੋਗੋ ਕੋਈ ਸਟੈਂਪ ਲੱਗੀ ਹੁੰਦੀ ਹੈ ਨਾ। ਇਹ ਪੁਰਾਤਨ ਸਮੇਂ ਦੇ ਵਿੱਚ ਗੁਰਮੁਖ ਪਿਆਰਿਓ ਕਾਰੀਗਰ ਆਪਣੇ ਤੌਰ 'ਤੇ ਆਪਣੀ ਪਛਾਣ ਆਪਣੀ ਵਸਤੂ 'ਤੇ ਪ੍ਰੋਡਕਟ 'ਤੇ ਲਾਇਆ ਕਰਦੇ ਸੀ। ਸੋ ਬਹੁਤ ਸਾਰੀਆਂ ਪੁਰਾਤਨ ਸ੍ਰੀ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਸਮੇਂ ਸਮੇਂ 'ਤੇ ਸਤਿਗੁਰੂ ਨੇ ਬਖਸ਼ਿਆ ਅਤੇ ਸਤਿਕਾਰਯੋਗ ਮਹਾਂਪੁਰਖ ਬਾਬਾ ਠਾਕੁਰ ਸਿੰਘ ਉਹਨਾਂ ਦੇ ਪਾਸ ਇੱਕ ਵਾਰੀ ਕਿਰਪਾਨ ਦੇ ਦਰਸ਼ਨ ਕਰਨ ਦਾ ਸਮਾਂ ਬਣਿਆ। ਗੁਰਮੁਖ ਪਿਆਰੇ ਭਾਈ ਸਤਿਕਾਰਯੋਗ ਸੁਖਵਿੰਦਰ ਸਿੰਘ ਜੀ ਸੰਘਾ ਸਾਹਿਬ ਜਿਹੜੇ ਮਹਾਂਪੁਰਖਾਂ ਦੇ ਬਹੁਤ ਨਿਕਟਵਰਤੀ ਰਹੇ ਨੇ, ਸੋ ਉਹ ਵਧੇਰੇ ਜਾਣਦੇ ਨੇ, ਇੱਥੇ ਸੰਗਤਾਂ ਵਿੱਚ ਤੁਹਾਡੇ ਵਿੱਚ ਵਿਚਰ ਰਹੇ ਨੇ, ਉਸ ਕਿਰਪਾਨ ਦੇ ਉੱਤੇ ਗੁਰਮੁਖ ਪਿਆਰਿਓ ਅਰਬੀ ਦੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਅਤੇ ਉਹਦਾ ਅਰਥ ਬਣਦਾ ਸੀ ਵੀ ਦੋ ਵਾਰ ਇਹ ਕਿਰਪਾਨ ਦੇ ਨਾਲ ਕਾਬਲ ਫਤਿਹ ਕੀਤੀ ਜਾ ਚੁੱਕੀ ਹੈ। ਅਤੇ ਇਸੇ ਤਰ੍ਹਾਂ ਅੱਜ ਵੀ ਹਜ਼ੂਰ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਇੱਕ ਕਿਰਪਾਨ ਹੈ, ਉਹ ਵੀ ਇੱਕ ਮਹਾਨ ਯੋਧੇ ਦੀ ਕਿਰਪਾਨ ਹੈ ਅਤੇ ਉਸ ਕਿਰਪਾਨ ਦਾ ਜਿਹੜਾ ਕਹੀਏ ਮਾਲਕ ਸੀ ਉਹਦਾ ਨਾਮ ਸੀ ਸਾਰੰਗ ਮੋਦੀ। ਇਹ ਸਾਰੰਗ ਮੋਦੀ ਜਿਹੜਾ ਸੀ ਨਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਮਕਾਲੀ ਸੀ ਅਤੇ ਪਾਤਸ਼ਾਹ ਦਾ ਸ਼ਰਧਾਲੂ ਵੀ ਸੀ ਅਤੇ 250 ਸੈਨਾਪਤੀ ਉਸ ਤਲਵਾਰ ਦੇ ਨਾਲ ਵੱਢਿਆ ਗਿਆ ਸੀ ਉਹਦੇ ਜ਼ਿਕਰ ਦੇ ਮੁਤਾਬਕ। ਇਹੋ ਜਿਹੇ ਪੁਰਾਤਨ ਸ਼ਸਤਰਾਂ ਦੇ ਬਹੁਤ ਕਹੀਏ ਵੀ ਨਿਸ਼ਾਨੀਆਂ ਜਾਂ ਇਤਿਹਾਸ ਆਪਣੇ ਆਪ ਵਿੱਚ ਵੱਡਾ ਹੁੰਦਾ ਹੈ। ਸੋ ਗੁਰਮੁਖ ਪਿਆਰਿਓ ਪੁੱਛਿਆ ਗਿਆ ਭਾਈ ਤਲੋਕੇ ਨੂੰ ਵੀ ਲਿਆ ਤੇਰੀ ਜਿਹੜੀ ਤੇਗ ਹੈ ਨਾ, ਇਹਦੀ ਸਟੈਂਪ ਵੇਖਣੀ ਹੈ, ਇਹਦੀ ਮੋਹਰ ਵੇਖਣੀ ਹੈ, ਕਿੱਥੋਂ ਦੀ ਬਣੀ ਹੈ।
ਕਹਿਓ ਤਲੋਕੇ ਤਕਮਾ ਗੁਰ ਕੋ।
ਤੇ ਅੱਗਿਓਂ ਭਾਈ ਤਲੋਕਾ ਜੀ ਕਹਿਣ ਲੱਗੇ, ਕਹਿੰਦੇ ਮੇਰੀ ਜਿਹੜੀ ਤਲਵਾਰ ਹੈ ਨਾ, ਇਹਦੇ ਉੱਤੇ ਜਿਹੜੀ ਮੋਹਰ ਹੈ ਕਿਸੇ ਕਾਰੀਗਰ ਦੀ ਨਹੀਂ, ਇਹ ਮੋਹਰ ਤਾਂ ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਹੈ।
ਮੋਹਰ ਖੜਕ ਪਰ ਨਹੀਂ ਅਪਰ ਕੋ।
ਇਹ ਤੋਂ ਬਿਨਾ ਹੋਰ ਕੋਈ ਮੋਹਰ ਮੇਰੀ ਤਲਵਾਰ ਉੱਤੇ ਨਹੀਂ ਹੈ।
ਜਸ ਸਤਿਗੁਰ ਨੇ ਦੀਨਸ ਮੋਹੀ,
ਜਿਹੋ ਜਿਹੀ ਪਾਤਸ਼ਾਹ ਨੇ ਮੈਨੂੰ ਬਖਸ਼ ਦਿੱਤੀ ਹੈ।
ਬਹਿਰ ਨਿਕਾਸ ਦਿਖਾਵੋ ਤੋਹੀ,
ਉਹੀ ਮੈਂ ਤੁਹਾਨੂੰ ਕੱਢ ਕੇ ਬਾਹਰ ਦਿਖਾ ਦਿੰਦਾ ਹਾਂ।
ਵਾਹਿਗੁਰੂ ਕੈ ਖੈਂਚ ਨਿਕਾਰਾ,
ਆਪਣੇ ਮੁਖ ਤੋਂ ਪਿਆਰ ਦੇ ਨਾਲ ਆਖਿਆ ਵਾਹਿਗੁਰੂ, ਕਹਿ ਦਿਓ ਸਾਧ ਸੰਗਤ ਜੀ ਪਿਆਰ ਨਾਲ ਵਾਹਿਗੁਰੂ। ਸੋ ਇਸ ਤਰ੍ਹਾਂ ਇੱਕ ਵਾਰੀ ਵਾਹਿਗੁਰੂ ਕਹਿ ਕੇ ਮਿਆਨ ਦੇ ਵਿੱਚੋਂ ਖਿੱਚ ਕੇ ਬਾਹਰ ਕੱਢੀ ਹੈ।
ਨਿਕਸੇ ਭਇਓ ਪ੍ਰਕਾਸ਼ ਉਦਾਰਾ,
ਜਦੋਂ ਵਾਰ ਕੱਢੀ ਉਹਦੀ ਚਮਕ ਇੰਨੀ ਜ਼ਿਆਦਾ, ਪ੍ਰਕਾਸ਼ ਜਾਣੀ ਕਿ ਜਿਵੇਂ ਅੱਖਾਂ ਚ ਆਉਂਦੀਆਂ ਨੇ ਤੇਜ ਪ੍ਰਕਾਸ਼ ਦੇ ਵਿੱਚ, ਇਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਉਹਦੇ ਉੱਤੇ ਪਈਆਂ ਤੇ ਚਮਕ ਰਹੀ ਹੈ।
ਅਸ ਤੀਖਣ ਧਾਰਾ ਅਸ ਕੇਰੀ,
ਤੇ ਤਿੱਖੀ ਧਾਰਾ ਉਹਦੀ ਨਜ਼ਰ ਆ ਰਹੀ ਹੈ।
ਨਹੀਂ ਅਪਰ ਕੇ ਇਸ ਵਿਦ ਹੇਰੀ,
ਤੇ ਇਹੋ ਜਿਹੀ ਹੋਰ ਕਹਿੰਦੇ ਵੇਖੀ ਨਹੀਂ ਕਿਸੇ ਨੇ।
ਹੇਰਤ ਹਰ ਕੇ ਉਹ ਮੁਗਲ ਵਿਸਾਲਾ,
ਵੇਖ ਕੇ ਉਹ ਜਿਹੜਾ ਮਾਲਕ ਸੀ ਰਿਆਸਤ ਵਾਲਾ ਵੇਖ ਕੇ ਪ੍ਰਸੰਨ ਹੋਇਆ ਹੈ।
ਦੁਗਨਾ ਰੋਜ ਕਰਿਓ ਤੇ ਸਕਾਲਾ,
ਤੇ ਭਾਈ ਤਲੋਕੇ ਦੀ ਜਿਹੜੀ ਤਨਖਾਹ ਸੀ ਨਾ, ਉਹਦੀ ਸੈਲਰੀ ਵਿੱਚ ਵਾਧਾ ਕੀਤਾ ਤੇ ਵਾਧਾ ਕਿੰਨਾ ਕੀਤਾ, ਦੁੱਗਣੀ ਕਰ ਦਿੱਤੀ ਹੈ ਪਹਿਲਾਂ ਦੇ ਨਾਲੋਂ।
ਦੰਡ ਦਿਓ ਤਿਸ ਚੁਗਲ ਉਦਾਰਾ,
ਤੇ ਜਿਹੜੇ ਬੰਦੇ ਨੇ ਚੁਗਲੀ ਕੀਤੀ ਸੀ ਉਲਟੀ ਉਸ ਨੂੰ ਸਜ਼ਾ ਮਿਲ ਗਈ ਹੈ।
ਮੁਖ ਕਾਰਾ ਕਰ ਬਹਿਰ ਨਿਕਾਰਾ,
ਤੇ ਉਹਦੇ ਮੂੰਹ ਦੇ ਉੱਤੇ ਕਾਲਖ ਮਲ ਕੇ ਬਾਹਰ ਕੱਢ ਦਿੱਤਾ ਹੈ।
ਅਤਿ ਸ਼ਰਧਾ ਧਰ ਸਤਿਗੁਰ ਮਾਹੀ,
ਤੇ ਸਤਿਗੁਰੂ ਪਾਤਸ਼ਾਹ ਦੇ ਉੱਤੇ ਸ਼ਰਧਾ ਬਣਾ ਕਰਕੇ,
ਏਤਕ ਦਿਨ ਮੈਂ ਆਇਓ ਪਾਹੀ,
ਤੇ ਭਾਈ ਤਲੋਕਾ ਜੀ ਚੱਲ ਕੇ ਸਤਿਗੁਰਾਂ ਦੇ ਪਾਸ ਆਇਆ ਹੈ ਸਮਾਂ ਪਾ ਕੇ।
ਧੰਨ ਧੰਨ ਕਹਿ ਚਰਨੀ ਪਰਿਓ,
ਤੇ ਪਾਤਸ਼ਾਹ ਦੇ ਦਰਸ਼ਨ ਕਰਨ ਲੱਗਿਆਂ ਪਿਆਰ ਦੇ ਨਾਲ ਅੱਖਾਂ ਵਿੱਚੋਂ ਅਥਰੂ ਕਿਰੇ ਤੇ ਮੁੱਖ ਤੋਂ ਧੰਨ ਧੰਨ ਕਹਿੰਦਿਆਂ ਹੋਇਆਂ ਪਾਤਸ਼ਾਹ ਦੇ ਚਰਨਾਂ ਤੇ ਡਿੱਗਿਆ ਹੈ।
ਮੈਂ ਪ੍ਰਸੰਗ ਸੁਨਾਵਨ ਕਰਿਓ,
ਤੇ ਫੇਰ ਉਹ ਜਿੰਨਾ ਵੀ ਪ੍ਰਸੰਗ ਸੀ ਨਾ, ਜਿਸ ਤਰ੍ਹਾਂ ਉਹ ਲੱਕੜ ਦੀ ਤੇਗ ਲੋਹੇ ਦੇ ਨਾਲੋਂ ਫੁਲਾਦ ਨਾਲੋਂ ਵੱਧ ਚਮਕਦੀ ਨਜ਼ਰ ਆਈ, ਤੇ ਇਹ ਸਾਰਾ ਪ੍ਰਸੰਗ ਬੜੇ ਵਿਸਥਾਰ ਦੇ ਨਾਲ ਪਾਤਸ਼ਾਹ ਨੂੰ ਸੁਣਾਇਆ ਹੈ ਸੰਗਤਾਂ ਵਿੱਚ।
ਸੁਨਤ ਸਭਾ ਮਹਿ ਸਤਿਗੁਰ ਕਹਿਓ,
ਤੇ ਭਰੀ ਸਭਾ ਦੇ ਅੰਦਰ ਸੰਗਤਾਂ ਦੀ ਸਭਾ। ਸਭਾ ਦਾ ਅਰਥ ਗੁਰਮੁਖ ਪਿਆਰਿਓ ਧਿਆਨ ਰੱਖਣਾ, ਇਕੱਤਰਤਾ ਹੁੰਦਾ ਹੈ। ਤੇ ਗੁਰਬਾਣੀ ਦੇ ਅੰਦਰ ਜਿਹੜੀ ਸਭਾ ਦਾ ਜ਼ਿਕਰ ਸਾਨੂੰ ਪੜ੍ਹਨ ਨੂੰ ਮਿਲਦਾ, ਇੱਕ ਗੁਰਸਭਾ ਹੁੰਦੀ ਹੈ। ਗੁਰਸਭਾ ਏਵ ਨਾ ਪਾਈ ਹੈ, ਸੋ ਇੱਕ ਸੰਤ ਸਭਾ ਕਹੀ ਜਾਂਦੀ ਹੈ। ਤੇ ਸਿੱਧ ਸਭਾ ਜਾਣੀ ਕਿ ਜਿਹੋ ਜਿਹੇ ਲੋਕਾਂ ਦੀ ਇਕੱਤਰਤਾ, ਉਹੋ ਜਿਹੀ ਸਭਾ। ਤੇ ਅੱਜ ਇੱਕ ਪ੍ਰਚਲਿਤ ਸ਼ਬਦ ਹੈ, ਜਿਵੇਂ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਇਸੇ ਪ੍ਰਕਾਰ ਦਾ, ਸਿੰਘ ਸਭਾ। ਸੋ ਜਿਹੋ ਜਿਹਾ ਸਮੂਹ ਹੋਵੇ ਉਹੋ ਜਿਹੀ ਸਭਾ। ਸਭਾ ਦਾ ਅਰਥ ਇਕੱਤਰਤਾ। ਤੇ ਸਤਿਗੁਰੂ ਪਾਤਸ਼ਾਹ ਦੇ ਹਜ਼ੂਰ ਕਿਹਦੀ ਸਭਾ ਭਾਈ? ਉਹ ਸੰਗਤਾਂ ਦੀ ਸਭਾ ਹੈ, ਗੁਰੂ ਦੀ ਸਭਾ ਹੈ। ਸੋ ਪੂਰੀ ਸਭਾ ਦੇ ਅੰਦਰ ਸੰਗਤਾਂ ਦੇ ਇਕੱਠ ਦੇ ਵਿੱਚ
ਦਇਆ ਕਰਨ ਪ੍ਰਣਤੈ ਨਿਰਭਇਓ।
ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਤਲੋਕਿਆ, ਤੈਂ ਜੋ ਕੀਤਾ ਹੈ ਨਾ, ਜਾਣੀ ਕਿ ਜੋ ਅੰਦਰੋਂ ਧਰਮ ਕਮਾਇਆ, ਤੇਰੇ ਹਿਰਦੇ ਦੇ ਅੰਦਰ ਦਇਆ ਪ੍ਰਗਟ ਹੋਈ ਹੈ, ਤੇ ਤੇਰੇ ਅੰਦਰ ਧਰਮ ਪ੍ਰਗਟ ਹੋ ਗਿਆ ਹੈ, ਇਸ ਤਰ੍ਹਾਂ ਤੂੰ ਕਮਾਇਆ ਹੈ ਪਰਣ ਨੂੰ।
ਕਿਉਂ ਨਾ ਹੋਹੇ ਤਬ ਗੁਰੂ ਸਹਾਈ,
ਫਿਰ ਕਿਉਂ ਨੀ ਸਤਿਗੁਰੂ ਤੇਰੇ ਸਹਾਈ ਹੋਣਗੇ?
ਗੁਰਬਾਣੀ ਮਨ ਮਾਨ ਕਮਾਈ,
ਤੇ ਗੁਰੂ ਪਾਤਸ਼ਾਹ ਦੀ ਬਾਣੀ ਦਾ ਬਚਨ ਮਨ ਵਿੱਚ ਮਨ ਕਰਕੇ ਕਮਾਇਆ ਹੈ।
ਸਗਰੇ ਸਿੱਖਣ ਸੁਣਿਓ ਪ੍ਰਸੰਗ,
ਤੇ ਜਦੋਂ ਭਾਈ ਤਲੋਕੇ ਨੇ ਵਿਸਥਾਰ ਦੇ ਨਾਲ ਇਹ ਗੱਲ ਦੱਸੀ ਸੀ, ਹਾਜ਼ਰ ਸੰਗਤਾਂ ਜਿੰਨੇ ਵੀ ਸਿੱਖ ਬੈਠੇ ਸਨ, ਸਾਰਿਆਂ ਨੇ ਬੜੇ ਧਿਆਨ ਦੇ ਨਾਲ ਸੁਣਿਆ ਹੈ।
ਧੰਨ ਗੁਰੂ ਕਹਿ ਸ਼ਰਧਾ ਸੰਗ,
ਤੇ ਸਾਰੇ ਹੀ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਮੁਖ ਤੋਂ ਆਖਦੇ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕਹਿ ਦਿਓ ਪਿਆਰ ਨਾਲ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਸ ਤਰ੍ਹਾਂ ਉਚਾਰਿਆ ਹੈ ਸਾਰਿਆਂ ਨੇ।
ਕੇਤਕ ਦਿਨ ਰਹਿ ਗਏ ਤਲੋਕਾ,
ਕੁਝ ਕੁ ਦਿਨ ਭਾਈ ਤਲੋਕਾ ਸਤਿਗੁਰਾਂ ਦੇ ਪਾਸ ਰੁਕਿਆ ਹੈ, ਠਹਿਰਿਆ ਹੈ, ਤੇ ਵਾਪਸ ਗਿਆ ਹੈ ਫਿਰ।
ਸਿੱਖ ਕਟਾਰੂ ਦਰਸ ਬਲੋਕਾ,
ਇਹ ਆਪਣੇ ਸ਼ਹਿਰ ਆਪਣੇ ਇਲਾਕੇ ਗਜਨੀ ਵੱਲ ਚਲਾ ਗਿਆ। ਤੇ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ, ਕਹਿੰਦੇ ਇੱਕ ਹੋਰ ਸਿੱਖ ਜਿਹਦਾ ਨਾਮ ਹੈ ਭਾਈ ਕਟਾਰੂ, ਤੇ ਇਹ ਸਤਿਗੁਰਾਂ ਦੇ ਦਰਸ਼ਨ ਕਰ ਰਿਹਾ ਹੈ, ਆਇਆ ਹੈ ਕਰਨ ਵਾਸਤੇ।
ਵੰਦਨ ਕਰੀ ਚਰਨ ਅਰਬਿੰਦ,
ਆ ਕੇ ਪਾਤਸ਼ਾਹ ਦੇ ਚਰਨ ਅਰਬਿੰਦ। ਅਰਬਿੰਦ ਕਹੀਏ ਫੁੱਲ, ਜਾਣੀ ਕਿ ਚਰਨ ਕਮਲ, ਚਰਨ ਕਮਲਾਂ ਤੇ ਨਮਸਕਾਰ ਕੀਤੀ ਹੈ।
ਆਂਡੇ ਹੋਏ ਜਸ ਕਰਿਓ ਬਿਲੰਦ,
ਮੱਥਾ ਟੇਕਣ ਉਪਰੰਤ ਖੜਾ ਹੋ ਕੇ ਦੋਵੇਂ ਹੱਥ ਜੋੜੇ ਹਨ।
ਬਨੋ ਸਹਾਇਕ ਤੁਮ ਜਗ ਨਾਇਕ,
ਤੇ ਕਹਿਣ ਲੱਗਿਆ ਮਹਾਰਾਜ ਤੁਸੀਂ ਜਗਤ ਦੇ ਮਾਲਕ ਹੋ, ਨਾਇਕ ਹੋ। ਕਵੀ ਜੀ ਨੇ ਸ਼ਬਦ ਨਾਇਕ ਵਰਤਿਆ ਹੈ, ਇੰਗਲਿਸ਼ ਦੇ ਵਿੱਚ ਇਹਨੂੰ ਇੱਥੇ ਸ਼ਬਦ ਹੀਰੋ ਵਰਤ ਲਿਆ ਜਾਂਦਾ ਹੈ। ਮੈਂ ਛੋਟੀ ਜਿਹੀ ਬੇਨਤੀ ਸਾਂਝੀ ਕਰਦਿਆਂ, ਇੱਥੇ ਕੁਝ ਸ਼ਬਦਾਂ ਦੇ ਭੇਦ ਨੂੰ ਜਾਂ ਅਰਥ ਨੂੰ ਸਮਝਣ ਵਾਸਤੇ ਗੁਰਮੁਖ ਉਹਦੇ ਵਿਰੋਧੀ ਸ਼ਬਦ ਨੂੰ ਨਾਲ ਵਿਚਾਰਨਾ ਪੈਂਦਾ। ਸ਼ਾਇਦ ਮੈਂ ਬੇਨਤੀ ਕੀਤੀ ਸੀ ਵੀ ਪ੍ਰਕਾਸ਼ ਦੀ ਮਹਾਨਤਾ ਨੂੰ ਸਮਝਣ ਵਾਸਤੇ ਹਨੇਰੇ ਦਾ ਅਹਿਸਾਸ ਜ਼ਰੂਰੀ ਹੈ, ਇਸੇ ਤਰ੍ਹਾਂ ਠੰਡ ਨੂੰ ਸਮਝਣ ਵਾਸਤੇ ਗਰਮੀ ਦਾ ਅਹਿਸਾਸ, ਗਰਮੀ ਨੂੰ ਸਮਝਣ ਵਾਸਤੇ ਠੰਡ ਦਾ ਅਹਿਸਾਸ। ਤੇ ਜਿਹੜਾ ਨਾਇਕ ਸ਼ਬਦ ਹੈ ਉਹਦਾ ਵਿਰੋਧੀ ਸ਼ਬਦ ਹੈ ਖਲਨਾਇਕ। ਸੋ ਖਲਨਾਇਕ ਦਾ ਹੀ ਛੋਟਾ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਨੇ ਸੰਖੇਪ ਰੂਪ ਵਿੱਚ ਵਰਤਿਆ ਹੈ, ਜਦੋਂ ਉਹਦੀ ਪਰਮਾਤਮਾ ਦੀ ਵਡਿਆਈ ਦੀ ਗੱਲ ਕਰਦੇ ਨੇ, ਤੇ ਉੱਥੇ ਸ਼ਬਦ ਵਰਤਿਆ ਖਾਏ ਕੋ, ਜੇ ਕੋ ਖਾਏ ਕੋ ਆਖਣ ਪਾਏ। ਖਾਏਕ ਤੋਂ ਭਾਵ ਖਲਨਾਇਕ, ਖਲਾਇਕ ਮੀਨਜ, ਖਲਨਾਇਕ ਦਾ ਅਰਥ ਬਣਿਆ ਹੈ ਮੂਰਖ। ਸੋ ਇੱਥੇ ਸ਼ਬਦ ਨਾਇਕ ਵਰਤਿਆ, ਜਗ ਨਾਇਕ, ਜਗਤ ਦੇ ਨਾਇਕ। ਹੈਦਰਾਬਾਦ ਦੇ ਅੰਦਰ ਆਂਧਰਾ ਪ੍ਰਦੇਸ਼ ਇੰਡੀਆ ਦੇ ਵਿੱਚ ਇੱਕ ਸਰਬ ਧਰਮ ਸੰਮੇਲਨ ਹੋਇਆ ਸੀ, ਥੋੜੀ ਪੁਰਾਣੀ ਗੱਲ ਹੈ, ਅੰਦਾਜ਼ਾ 15 ਕੁ ਸਾਲ ਪਹਿਲਾਂ ਦੀ ਗੱਲ ਕਰ ਰਿਹਾ। ਤੇ ਉਸ ਸਰਬ ਧਰਮ ਸੰਮੇਲਨ ਦੇ ਵਿੱਚ ਉਹਦੀ ਪ੍ਰਧਾਨਗੀ ਕਰ ਰਹੇ ਸੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ। ਤੇ ਉਸ ਸੰਮੇਲਨ ਦੇ ਵਿੱਚ ਸਿੱਖਾਂ ਵੱਲੋਂ ਨੁਮਾਇੰਦਗੀ ਕਰ ਰਹੇ ਸੀ ਭਾਈ ਗੁਰਬੰਤ ਸਿੰਘ ਜੀ। ਸੁਦਾਸ ਦੇ ਉਹ ਬੜੇ ਕਰੀਬੀ ਰਹੇ ਨੇ, ਅੱਜ ਕੱਲ ਤਾਂ ਦੁਨੀਆਂ ਵਿੱਚ ਨਹੀਂ ਹਨ, ਤੇ ਉਹ ਨੁਮਾਇੰਦਗੀ ਕਰ ਰਹੇ ਸੀ। ਤੇ ਜਦੋਂ ਭਾਈ ਗੁਰਬੰਤ ਸਿੰਘ ਜੀ ਨੂੰ ਰਾਧਾ ਕ੍ਰਿਸ਼ਨ ਜੀ ਨੇ ਮੰਚ ਦੇ ਉੱਤੇ ਪੇਸ਼ ਕੀਤਾ ਤੇ ਆਖਿਆ ਵੀ ਮੈਂ ਬੇਨਤੀ ਕਰਦਾ ਸਿੰਘ ਸਾਹਿਬ ਨੂੰ ਵੀ ਕੁਝ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਰੇ ਜ਼ਰੂਰ ਕਹਿਣ। ਤੇ ਭਾਈ ਗੁਰਬੰਤ ਸਿੰਘ ਜੀ ਨੇ ਇੱਕੋ ਸੈਂਟੈਂਸ ਉੱਥੇ ਬੋਲਿਆ ਸੀ, ਸਮਝਣ ਦੀ ਕੋਸ਼ਿਸ਼ ਕਰਨਾ। ਉਹ ਕਹਿਣ ਲੱਗੇ, ਕਹਿੰਦੇ ਗੁਰੂ ਗੋਬਿੰਦ ਸਿੰਘ ਇਜ਼ ਅ ਰਾਈਟਰ ਡਾਇਰੈਕਟਰ ਐਂਡ ਹੀਰੋ ਆਫ ਵਰਲਡ ਸਟੋਰੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਸ੍ਰਿਸ਼ਟੀ ਦੀ ਰਚਨਾ, ਇਸ ਕਹਾਣੀ ਨੂੰ ਲਿਖਣ ਵਾਲੇ ਵੀ ਆਪ, ਇਹਨੂੰ ਨਿਰਦੇਸ਼ਨਾ ਦੇ ਕੇ ਚਲਾਉਣ ਵਾਲੇ ਵੀ ਆਪ, ਤੇ ਇਸ ਸੰਸਾਰ ਦੇ ਹੀਰੋ ਵੀ ਆਪ ਨੇ, ਨਾਇਕ ਵੀ ਆਪ ਨੇ। ਸੋ ਕਹਿਣ ਦਾ ਭਾਵ, ਕਵੀ ਜੀ ਨੇ ਇੱਥੇ ਸ਼ਬਦ ਜਗਤ ਨਾਇਕ ਵਰਤਿਆ ਹੈ। ਮਹਾਰਾਜ ਤੁਸੀਂ ਆਪ ਮਹਾਨ ਹੋ, ਤੁਸੀਂ ਜਗਤ ਦੇ ਨਾਇਕ ਹੋ ਤੇ ਸੇਵਕਾਂ ਦੇ ਸਹਾਇਕ ਬਣਦੇ ਹੋ।
ਸਿੱਖਣ ਕੇ ਗਨ ਵਿਘਨ ਨਸਾਇਕ,
ਤੇ ਸਿੱਖਾਂ ਦੇ ਅਨੇਕਾਂ ਵਿਘਨਾਂ ਨੂੰ ਕੱਟ ਦਿੰਦੇ ਹੋ।
ਪੂਜਤ ਭਇਓ ਦੇ ਉਪਦੇਸ਼,
ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਪਾਵਨ ਪਵਿੱਤਰ ਉਪਦੇਸ਼ ਬਖਸ਼ੋ ਕੋਈ।
ਜਿਸੈ ਕਰ ਸਗਰੇ ਮਿਟੈ ਕਲੇਸ਼,
ਜਿਸ ਉਪਦੇਸ਼ ਨੂੰ ਕਮਾ ਕਰਕੇ ਮੇਰੇ ਸਾਰੇ ਕਲੇਸ਼ ਮਿਟ ਜਾਣ। ਗੁਰਮੁਖੋ ਕਲੇਸ਼ ਆਮ ਤੌਰ ਤੇ ਅੰਦਰ ਹੁੰਦੇ ਨੇ, ਅੰਦਰਲਾ ਕਲੇਸ਼ ਹੀ ਬਾਹਰ ਸੰਸਾਰ ਵਿੱਚ ਕਲੇਸ਼ ਪੈਦਾ ਕਰਦਾ ਹੈ। ਅਗਰ ਮਨੁੱਖ ਦੇ ਮਨ ਵਿੱਚ ਕਦੇ ਝਗੜਾ ਨਾ ਹੋਵੇ, ਮਨ ਦੇ ਵਿੱਚ ਬੁਰੇ ਖਿਆਲ ਨਾ ਹੋਣ, ਤੇ ਜਗਤ ਦੇ ਵਿੱਚ ਆਪਣੇ ਆਪ ਸ਼ਾਂਤੀ ਬਣੀ ਰਹੇਗੀ। ਅੱਜ ਸੰਸਾਰ ਦੇ ਵੱਡੇ ਪੱਧਰ ਤੇ ਭਾਵੇਂ ਸਰਕਾਰਾਂ ਦੇ ਦੇਸ਼ਾਂ ਦੇ ਝਗੜੇ ਨੇ, ਭਾਵੇਂ ਛੋਟੇ ਪੱਧਰ ਤੇ ਕੋਈ ਡੋਮੈਸਟਿਕ ਝਗੜੇ ਨੇ, ਭਾਵੇਂ ਗੁਰਮੁਖੋ ਪਰਿਵਾਰਾਂ ਦੇ ਅੰਦਰ ਝਗੜੇ ਨੇ, ਇਹ ਜਿਹੜਾ ਕਲੇਸ਼ ਹੈ ਨਾ, ਮਨੁੱਖ ਦੇ ਮਨ ਦੇ ਅੰਦਰ ਵਸਿਆ ਹੋਇਆ ਹੈ। ਅਗਰ ਮਨ ਦੇ ਅੰਦਰ ਕਲੇਸ਼ ਨਾ ਹੋਵੇ ਤੇ ਬਾਹਰ ਕਦੇ ਵੀ ਕਲੇਸ਼ ਨਹੀਂ ਹੋ ਸਕਦਾ। ਤੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਦਾ ਭਾਈ ਕਟਾਰੂ, ਕਹਿਣ ਲੱਗਿਆ ਮਹਾਰਾਜ ਐਸਾ ਪਾਵਨ ਪਵਿੱਤਰ ਉਪਦੇਸ਼ ਬਖਸ਼ ਦਿਓ ਜੋ ਕਲੇਸ਼ਾਂ ਨੂੰ ਕੱਟ ਦੇਵੇ।
ਸੂਬਾ ਕਾਬਲ ਵਿਖੇ ਰਹਾਈ,
ਤੇ ਮੈਂ ਕਾਬਲ ਵਿਖੇ ਰਹਿੰਦਾ ਹਾਂ, ਕਾਬਲ ਦੇ ਸੂਬੇਦਾਰ ਦੇ ਹਲਕੇ ਵਿੱਚ।
ਖੇਤ ਜੀਵਕਾ ਮੈਂ ਤੜਵਾਈ,
ਤੇ ਮੈਂ ਜੀਵਕਾ ਰੋਜੀ ਰੋਟੀ ਕਮਾਉਣ ਵਾਸਤੇ ਉੱਥੇ ਤੜਵਾਈ ਲੱਗੇ। ਹੁਣ ਤੜਵਾਈ ਦਾ ਸ਼ਬਦ ਸਾਡੇ ਵਾਸਤੇ ਭਾਵੇਂ ਓਪਰਾ ਹੈ, ਗੁਰਮੁਖੋ ਅੱਜ ਦਾ ਸ਼ਬਦ ਹੈ ਤੋਲਾ। ਪੰਜਾਬੀ ਵਿੱਚ ਤੋਲਾ ਕਿਹਾ ਜਾਂਦਾ, ਤੇ ਇੰਗਲਿਸ਼ ਦੇ ਵਿੱਚ ਆਪਾਂ ਸਕੇਲ ਓਪਰੇਟਰ ਕਹਿ ਲਈਏ, ਕੋਈ ਵੀ ਸ਼ਬਦ ਵਰਤ ਲਈਏ, ਆ ਜਿਹੜੇ ਵੱਡੇ ਵੱਡੇ ਕੰਡੇ ਲੱਗੇ ਨੇ, ਸੋ ਉਹ ਭਾਰ ਆਦਿਕ ਤੋਲਣ ਵਾਲੇ ਜਿਹੜੇ ਵਿਅਕਤੀ ਨੇ, ਉਹ ਨੌਕਰੀ ਹੈ ਭਾਈ ਕਟਾਰੂ ਦੀ। ਕਿਉਂਕਿ ਰੋਜੀ ਰੋਟੀ ਜੋ ਕਮਾਉਣੀ ਹੈ, ਕੁਝ ਤੇ ਕਿਰਤ ਕਰਨੀ ਹੀ ਹੈ। ਕਹਿੰਦਾ ਜੀ ਮੈਂ ਤੜਵਾਈ ਦੀ ਜਾਣੀ ਕਿ ਤੋਲੇ ਦੀ ਨੌਕਰੀ ਕਰਦਾ ਹਾਂ।
ਸਤਿਗੁਰ ਕਹਿਓ ਘਾਟ ਨਹਿ ਦੀਜੈ,
ਤੇ ਪਾਤਸ਼ਾਹ ਕਹਿਣ ਲੱਗੇ ਭਾਈ ਕੋਈ ਗੱਲ ਨਹੀਂ, ਨੌਕਰੀ ਤੇਰੀ ਠੀਕ ਹੈ, ਇੱਕ ਗੱਲ ਦਾ ਖਿਆਲ ਰੱਖੀ, ਕਦੇ ਕਿਸੇ ਨਾਲ ਧੋਖਾ ਨਾ ਕਰੀ, ਕਿਸੇ ਨੂੰ ਤੋਲ ਵਿੱਚ ਰੱਤੀ ਮਾਤਰ ਵੀ ਘੱਟ ਨਹੀਂ ਸੌਦਾ ਤੋਲਣਾ ਹੈ।
ਸਤ ਨਾਮ ਕੋ ਸਿਮਰਨ ਕੀਜੈ,
ਹਮੇਸ਼ਾ ਉਸ ਸਤ ਨਾਮ ਜੋ ਨਾਸ਼ ਤੋਂ ਰਹਿਤ ਪਰਮੇਸ਼ਰ ਦਾ ਨਾਮ ਹੈ, ਸੋ ਉਸ ਨੂੰ ਹਮੇਸ਼ਾ ਯਾਦ ਰੱਖਣਾ, ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖਣਾ ਹੈ।
ਦੇਹੋ ਦਸਾਂਦ ਗੁਰੂ ਹਿਤ ਸਦਾ,
ਅਤੇ ਕਿਰਤ ਵਿੱਚੋਂ ਦਸਬੰਧ ਹਮੇਸ਼ਾ ਗੁਰੂ ਦੇ ਅਰਪਣ ਕਰਨੇ, ਗੁਰੂ ਹਿਤ ਵਿੱਚ ਅਰਪਣ ਕਰਨਾ। ਇਹ ਨਹੀਂ ਪਾਤਸ਼ਾਹ ਕਹਿੰਦੇ ਵੀ ਸਾਡੇ ਕੋਲ ਭੇਜੀ ਜਾ, ਇਹ ਕਿਹਾ ਵੀ ਗੁਰੂ ਦੇ ਆਸ਼ੇ ਅਨੁਸਾਰ ਦਸਬੰਧ ਦੀ ਸੇਵਾ ਭੇਟਾ ਲੋੜਵੰਦਾਂ ਵਿੱਚ, ਸਮਾਜ ਵਿੱਚ, ਜਿੱਥੇ ਵੀ ਲੋੜ ਠੀਕ ਲੱਗੇ, ਇਸ ਤਰ੍ਹਾਂ ਜ਼ਰੂਰ ਕਰਨਾ ਹੈ।
ਦਾਰਿਦ ਸਦਨ ਹੋਏ ਨਹਿ ਕਦਾ,
ਤੇ ਜਿਹੜਾ ਸਿੱਖ ਦਸਬੰਧ ਅਰਪਣ ਕਰਦਾ ਨਾ, ਉਹਦੇ ਘਰ ਵਿੱਚ ਕਦੇ ਕੰਗਾਲੀ ਨਹੀਂ ਆਉਂਦੀ ਹੈ, ਬਰਕਤਾਂ ਬਣੀਆਂ ਰਹਿੰਦੀਆਂ ਹਨ।
ਸੁਣ ਕਰ ਆਪਣੇ ਧਾਮ ਸੁਧਾਰਾ,
ਸੁਣ ਕਰਕੇ ਇਹ ਭਾਈ ਕਟਾਰੂ ਆਪਣੇ ਨਗਰ ਕਾਬਲ ਸ਼ਹਿਰ ਵੱਲ ਚਲਾ ਗਿਆ।
ਰਹਿ ਸਦਾ ਆਪਣੀ ਤਹਿਕਾਰਾ,
ਅਤੇ ਆਪਣੀ ਰੋਜ਼ ਕਿਰਿਆ ਦੀ ਜਿਹੜੀ ਕਾਰ ਹੈ, ਨੌਕਰੀ ਤੇ ਚਲਾ ਗਿਆ ਹੈ, ਕਰਦਾ ਹੈ।
ਗੁਰ ਗੁਰ ਜਪਹਿ ਨ ਤੋਲਹਿ ਘਾਟ,
ਕਦੇ ਵੀ ਘੱਟ ਨਹੀਂ ਤੋਲਦਾ ਕਿਸੇ ਨੂੰ, ਤੇ ਹਮੇਸ਼ਾ ਮੁਖ ਤੋਂ ਉਚਾਰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਪ੍ਰੇਮ ਦੇ ਨਾਲ ਜਪਦਾ ਹੈ
ਏਕ ਬਨਕ ਨੇ ਦੀਨਸ ਬਾਟ।
ਤੇ ਕੀ ਕੀਤਾ, ਉਥੇ ਕੋਈ ਬਾਣੀਆਂ ਸੀ, ਵਪਾਰੀ ਸੀ, ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਭਾਈ ਤਲੋਕੇ ਦੇ ਇਤਿਹਾਸ ਵਿੱਚ, ਗੁਰਮੁਖ ਪਿਆਰਿਓ ਜਿਹੜੇ ਵਿਰੋਧੀ ਪੈਦਾ ਹੁੰਦੇ ਨੇ ਉਹ ਦੂਰੋਂ ਨਹੀਂ ਨੇੜਿਓਂ ਹੀ ਪੈਦਾ ਹੋਇਆ ਕਰਦੇ ਨੇ। ਤੇ ਭਾਈ ਕਟਾਰੂ ਦਾ ਜਿਹੜਾ ਨੌਕਰੀ ਬੜੀ ਵਧੀਆ ਚੱਲ ਰਹੀ ਸੀ, ਸਰਕਾਰ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਸੀ, ਤੇ ਉੱਥੋਂ ਦੇ ਲੋਕ ਵੀ ਪਸੰਦ ਕਰਦੇ ਸੀ ਵੀ ਵਧੀਆ ਇਹ ਦੁਕਾਨਦਾਰੀ ਚਲਾਉਂਦਾ, ਸਰਕਾਰੀ ਡੀਪੂ ਚਲਾਉਂਦਾ। ਪਰ ਕਿਸੇ ਸ਼ਰੀਕ ਰੂਪ ਦੇ ਵਿੱਚ ਕੋਈ ਵਪਾਰੀ ਦੁਕਾਨਦਾਰ ਸੀ ਹੋਰ, ਤੇ ਉਹਦੇ ਪਾਸੋਂ ਇਹ ਗੱਲ ਸਹਿਣ ਨਹੀਂ ਹੋਈ। ਉਹਨੇ ਕੀ ਕੀਤਾ,
ਪੈਸੇ ਪੰਜ ਘਾਟ ਸੋ ਆਹਾ।
ਤੇ ਜਿੰਨਾ ਕੁ ਪੰਜ ਪੈਸੇ ਦੇ ਸਿੱਕੇ ਦਾ ਭਾਰ ਹੁੰਦਾ ਨਾ, ਹੁਣ ਤੇ ਉਹ ਸਿੱਕੇ ਰਹੇ ਕੋਈ ਨਹੀਂ ਸਾਡੇ ਕੋਲ, ਸੋ ਬੜਾ ਹਲਕਾ ਜਿਹਾ ਭਾਰ ਕਹਿ ਲਈਏ, 10-20 ਗ੍ਰਾਮ ਦਾ ਫਰਕ ਕਹਿ ਲਈਏ ਜਾਂ 50 ਗ੍ਰਾਮ ਕਹਿ ਲਈਏ, ਸੋ 5 ਕੁ ਪੈਸੇ ਦੇ ਸਿੱਕੇ ਜਿੰਨਾ ਭਾਰ ਘੱਟ ਰੱਖ ਕੇ ਕਿਵੇਂ ਜੀ।
ਨਹੀਂ ਕਟਾਰੂ ਔਰ ਮੈਂ ਲਹਾ।
ਉਹਨੇ ਕੀ ਕੀਤਾ, ਇੱਕ ਬੱਟਾ ਭਾਈ ਕਟਾਰੂ ਦੇ ਨਾਲ ਬਟਾ ਲਿਆ ਜਾਂ ਉੱਥੇ ਰੱਖ ਦਿੱਤਾ, ਤੇ ਉਹ ਬੱਟੇ ਦਾ ਭਾਰ ਸ਼ੇਰ ਦੇ ਨਾਲੋਂ 5 ਕੁ ਪੈਸੇ ਘੱਟ ਸੀ। ਤੇ ਭਾਈ ਕਟਾਰੂ ਜੀ ਨੇ ਖਿਆਲ ਨਹੀਂ ਕੀਤਾ ਇਸ ਗੱਲ ਦਾ।
ਨਿਤ ਤੋਲਤ ਤਿਸਕੇ ਸੰਗ ਦੇਈ।
ਉਸੇ ਬੱਟੇ ਮੂਹਰੇ ਪਿਆ ਜਿਹੜਾ ਉਹਦੇ ਨਾਲ ਤੋਲ ਕੇ ਦੇਈ ਜਾਂਦਾ ਹੈ ਇਸ ਪਦਾਰਥ ਸਾਰਿਆਂ ਨੂੰ।
ਜਾਏ ਘਾਟ ਜੋ ਆਏ ਸੋ ਲਈ।
ਤੇ ਆਉਣ ਵਾਲੇ ਗਾਹਕ ਜਿਹੜੇ ਹਨ ਉਹ ਲੈ ਕੇ ਤੁਰ ਜਾਂਦੇ ਹਨ, ਪਰ ਜੇ ਕੋਈ ਅੱਗੇ ਜਾਂਦਾ ਹੈ ਤੇ ਘੱਟ ਹੁੰਦਾ, ਘੱਟ ਨਿਕਲਦਾ ਹੈ, ਸ਼ੱਕੀ ਹੋ ਗਿਆ ਉਹਦਾ ਤੋਲ।
ਇੱਕ ਨੇ ਤੋਲਿਓ ਹੋਏ ਇਸ ਘਾਟ।
ਇੱਕ ਨੇ ਵਿਸ਼ੇਸ਼ ਤੌਰ ਤੇ ਕਿਸੇ ਗਾਹਕ ਨੇ ਉਹ ਸੌਦਾ ਤੋਲ ਕੇ ਵੇਖ ਲਿਆ ਵੀ ਪੂਰਾ ਵੀ ਹੈ ਕਿ ਨਹੀਂ, ਤੇ ਜਦੋਂ ਤੋਲਿਆ ਉਹ ਸੌਦਾ ਘੱਟ ਨਿਕਲਿਆ ਹੈ।
ਲਖਿਓ ਕਟਾਰੂ ਕੋ ਘੱਟ ਬਾਟ।
ਤੇ ਜਾਣਿਆ ਵੀ ਭਾਈ ਕਟਾਰੂ ਜਿਹੜੇ ਬੱਟਿਆਂ ਨਾਲ ਤੋਲਦਾ ਨਾ, ਉਹ ਬੱਟਿਆਂ ਦੇ ਵਿੱਚ ਕੋਈ ਫਰਕ ਜ਼ਰੂਰ ਹੋਵੇਗਾ ਜਿਹੜਾ ਸੌਦਾ ਘੱਟ ਰਿਹਾ ਹੈ।
ਚਾਰੀ ਜਾਏ ਉਚਾਰੀ ਤਾਹੇ।
ਉਹਨੇ ਵੀ ਜਾ ਕੇ ਉਸ ਨਵਾਬ ਦੇ ਪਾਸ ਜਿਹਦਾ ਉਹ ਸਰਕਾਰੀ ਡੀਪੂ ਕਹੀਏ, ਉਹਦੇ ਕੋਲ ਜਾ ਕੇ ਚੁਗਲੀ ਕਰ ਦਿੱਤੀ ਹੈ ਜਾਂ ਕਹਿ ਲਓ ਸ਼ਿਕਾਇਤ ਕੀਤੀ ਹੈ।
ਤੋਲਤ ਘਾਟ ਸਭਨ ਕੇ ਪਾਹੇ।
ਕਹਿ ਦਿੱਤਾ ਕਿ ਤੁਹਾਡਾ ਜਿਹੜਾ ਤੋਲਾ ਹੈ ਨਾ ਕਟਾਰੂ, ਉਹ ਸਾਰਿਆਂ ਨੂੰ ਸੌਦਾ ਘੱਟ ਤੋਲਦਾ ਹੈ।
ਸੁਣ ਸੂਬੇ ਰਿਸ ਕਰ ਬੁਲਵਾਇਓ।
ਤੇ ਉਸ ਸੂਬੇਦਾਰ ਨੇ, ਨਵਾਬ ਨੇ ਜਦੋਂ ਇਹ ਸ਼ਿਕਾਇਤ ਸੁਣੀ ਉਹਨੂੰ ਗੁੱਸਾ ਆਇਆ, ਤੇ ਉਹਨੇ ਸੁਨੇਹਾ ਦੇ ਕੇ ਭਾਈ ਕਟਾਰੂ ਨੂੰ ਬੁਲਾਇਆ ਹੈ।
ਹੁਣ ਕਹਿ ਬਾਟ ਧਰਾ ਅਨਵਾਇਓ।
ਤੇ ਨਾਲ ਹੀ ਆਖਿਆ ਵੀ ਆਉਣ ਲੱਗਿਆ ਆਪਣੇ ਬੱਟੇ ਨਾਲ ਲੈ ਕੇ ਆਵੇ।
ਅਪਰ ਸੰਗ ਇਸ ਤੋਲਨ ਦੀਜੈ।
ਤੇ ਹੋਰ ਬੱਟਿਆਂ ਦੇ ਨਾਲ ਇਹਦੇ ਬੱਟੇ ਤੋਲ ਕੇ ਵੇਖੇ ਜਾਣੇ ਹਨ।
ਮੋਹੇ ਰੂਬਰੋ ਇਸ ਪਿਖ ਲੀਜੈ।
ਤੇ ਮੇਰੇ ਸਾਹਮਣੇ ਉਹਨੂੰ ਬੁਲਾ ਕੇ ਬੱਟਿਆਂ ਦੇ ਸਮੇਤ ਮੇਰੀਆਂ ਅੱਖਾਂ ਦੇ ਸਾਹਮਣੇ ਉਹਦੇ ਬੱਟੇ ਚੈੱਕ ਕਰੋ, ਤੋਲ ਕੇ ਵੇਖੋ।
ਤਬਹਿ ਕਟਾਰੂ ਆਰਡਰ ਪਾਇਓ।
ਤੇ ਹੁਣ ਭਾਈ ਕਟਾਰੂ ਦਾ ਵੈਸੇ ਤਾਂ ਕੋਈ ਦੋਸ਼ ਨਹੀਂ, ਪਰ ਸਰਕਾਰਾਂ ਜਦੋਂ ਕੋਈ ਤਲਬਦੀਆਂ ਨੇ ਨਾ ਕਿਸੇ ਨੂੰ, ਕੋਈ ਸਰਕਾਰੀ ਏਜੰਸੀ ਹੋਵੇ, ਪੁਲਿਸ ਹੋਵੇ, ਕੋਈ ਅਦਾਲਤ ਹੋਵੇ, ਜਦੋਂ ਅਚਨਚੇਤ ਕਿਸੇ ਨੂੰ ਵਾਰੰਟ ਆਉਂਦਾ, ਚਿੱਠੀ ਆਉਂਦੀ ਹੈ ਨਾ, ਇੱਕ ਵਾਰੀ ਤੇ ਸਹਿਮ ਪੈਂਦਾ ਹੀ ਪੈਂਦਾ ਵੀ ਇਹ ਕੀ ਬਣ ਗਿਆ। ਦੋਸ਼ ਕੀਤਾ ਕੋਈ ਨਹੀਂ ਸੁਨੇਹਾ ਸਰਕਾਰ ਵੱਲੋਂ। ਸੋ ਇਸ ਤਰ੍ਹਾਂ ਭਾਈ ਕਟਾਰੂ ਵੀ ਇੱਕ ਵਾਰੀ ਸਹਿਮ ਗਿਆ ਹੈ।
ਸਤਿਗੁਰ ਧਿਆਨ ਧਰਿਓ ਜਸ ਗਾਇਓ।
ਕਹਿਣ ਲੱਗਿਆ, ਅਰਦਾਸ ਕਰਦਾ ਪਾਤਸ਼ਾਹ ਦੇ ਚਰਨਾਂ ਵਿੱਚ, ਮਹਾਰਾਜ ਕਿਰਪਾ ਕਰੋ।
ਨਹਿ ਸਹਾਇ ਇਸ ਥਲ ਕਿਸ ਕੇਰੀ।
ਇਸ ਥਾਂ ਤੇ ਆਪ ਤੋਂ ਬਿਨਾਂ ਮੇਰਾ ਹੋਰ ਕੋਈ ਵੀ ਸਹਾਇਕ ਨਹੀਂ ਹੈ। ਸੋ ਗੁਰਮੁਖ ਪਿਆਰਿਓ, ਦੂਰ ਦੁਰਾਡੇ ਪਰਿਵਾਰਾਂ ਤੋਂ ਦੂਰ ਜਦੋਂ ਬੰਦਾ ਹੁੰਦਾ, ਆਪਣਿਆਂ ਤੋਂ ਦੂਰ ਹੁੰਦਾ, ਇਕੱਲਤਾ ਮਹਿਸੂਸ ਕਰਦਾ, ਤੇ ਇਸ ਤਰ੍ਹਾਂ ਭਾਈ ਕਟਾਰੂ ਜੀ ਨੂੰ ਵੀ ਮਹਿਸੂਸ ਹੋਇਆ ਵੀ ਸਰਕਾਰ ਦੇ ਇਸ ਦਰਬਾਰ ਦੇ ਵਿੱਚ, ਨਵਾਬ ਦੀ ਹਾਜ਼ਰੀ ਵਿੱਚ ਮੇਰੀ ਸਹਾਇਤਾ ਕਰਨ ਵਾਲਾ ਕੋਈ ਹੋਰ ਨਹੀਂ ਹੈ। ਇਸ ਤਰ੍ਹਾਂ ਅੰਦਰੋਂ ਸਤਿਗੁਰਾਂ ਨੂੰ ਬੇਨਤੀ ਕਰਦਾ ਹੈ।
ਅਵਰਾਵਰ ਕੀ ਆਸ ਬਡੇਰੀ।
ਮਹਾਰਾਜ, ਹੁਣ ਤੇ ਕੇਵਲ ਤੁਹਾਡੀ ਹੀ ਆਸ ਹੈ, ਤੁਹਾਡੇ ਤੇ ਹੀ ਸਾਰੀਆਂ ਉਮੀਦਾਂ ਹਨ। ਗੁਰਮੁਖੋ ਅਰਦਾਸ ਦਾ ਇੱਕ ਪੱਖ ਇਹ ਵੀ ਹੈ ਵੀ ਜਿੰਨਾ ਚਿਰ ਬੰਦੇ ਦੇ ਮਨ ਵਿੱਚੋਂ ਨਾ ਹੋਰ ਆਸਰੇ ਢਹਿ ਢੇਰੀ ਨਹੀਂ ਨਾ ਆਉਂਦੇ, ਹੋਰ ਉਮੀਦਾਂ ਖਤਮ ਨਹੀਂ ਹੁੰਦੀਆਂ ਤੇ ਉਨਾ ਚਿਰ ਬੰਦਾ ਅਰਦਾਸ ਵੀ ਨਹੀਂ ਕਰ ਸਕਦਾ। ਅਰਦਾਸ ਹੁੰਦੀ ਹੀ ਉਦੋਂ ਹੈ ਜਦੋਂ ਸਾਰੇ ਪਾਸਿਓਂ ਉਮੀਦਾਂ ਖਤਮ ਹੋ ਜਾਂਦੀਆਂ ਨੇ। ਸੋ ਇਸ ਲਈ ਗੁਰੂ ਪਿਆਰਿਓ, ਮਨ ਵਿੱਚ ਐਸਾ ਖਿਆਲ ਹੈ ਕਿ ਪਾਤਸ਼ਾਹ ਤੁਹਾਡੇ ਬਿਨਾਂ ਕੋਈ ਵੀ ਸਹਾਇਕ ਨਹੀਂ ਹੈ ਤੇ ਆਪ ਜੀ ਕਿਰਪਾ ਕਰੋ।
ਅਗ 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 ਅਨਜਾਨ ਪਨੇ ਮਹਿਕੀਨ,
ਜੇ ਕੋਈ ਇਹ ਦੋਸ਼ ਬੱਟਿਆਂ ਵਿੱਚ ਨਿਕਲ ਵੀ ਜਾਂਦਾ, ਮੈਂ ਕਿਹੜਾ ਕੋਈ ਜਾਣ ਕੇ ਕੀਤਾ, ਕੋਈ ਮੇਰੇ ਮਨ ਵਿੱਚ ਸ਼ਰਾਰਤ ਥੋੜੋ ਹੈ, ਸੁਭਾਵਕ ਹੋ ਸਕਦਾ ਹੈ।
ਸੋ ਨਾ ਵਿਚਾਰਿਓ ਮੈਂ ਜਨ ਦੀਨ,
ਤੇ ਮੈਂ ਤਾਂ ਬਿਨਾਂ ਵਿਚਾਰਿਆਂ ਉਸੇ ਤਰ੍ਹਾਂ ਸੌਦੇ ਤੋਲਦਾ ਰਿਹਾ ਹਾਂ।
ਏਕ ਭਰੋਸਾ ਮੁੱਕ ਹੋ ਭਾਰੀ,
ਬਸ ਕੇਵਲ ਤੇ ਕੇਵਲ ਆਪ ਜੀ ਦੇ ਚਰਨਾਂ ਤੇ ਭਰੋਸਾ ਹੈ ਮੇਰਾ, ਇਹੋ ਹੀ ਵੱਡਾ ਭਰੋਸਾ ਹੈ।
ਆਸ ਨਾ ਦੂਜੀ ਸ਼ਰਨ ਤਿਹਾਰੀ,
ਆਪ ਜੀ ਦੀ ਸ਼ਰਨ ਤੋਂ ਬਿਨਾਂ, ਆਪ ਦੇ ਆਸਰੇ ਤੋਂ ਬਿਨਾਂ ਹੋਰ ਕੋਈ ਮੇਰੇ ਮਨ ਵਿੱਚ ਖਿਆਲ ਨਹੀਂ ਹੈ, ਭਰੋਸਾ ਨਹੀਂ ਹੈ।
ਇਤ ਸਤਿਗੁਰ ਬਡ ਸਭਾ ਮਝਾਰੀ,
ਇਧਰ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤਾਂ ਦੇ ਭਰੇ ਦੀਵਾਨ ਵਿੱਚ ਵਿਰਾਜ ਰਹੇ ਹਨ ਸਿੰਘਾਸਣ ਤੇ,
ਬੈਠੇ ਦਰਸ਼ਤ ਹੈ ਨਰ ਨਾਰੀ,
ਤੇ ਸੰਗਤਾਂ ਬੜੇ ਪਿਆਰ ਦੇ ਨਾਲ ਸਤਿਗੁਰਾਂ ਨੂੰ ਨਮਸਕਾਰਾਂ ਕਰ ਰਹੀਆਂ, ਭੇਟਾਵਾਂ ਅਰਪਣ ਕਰ ਰਹੀਆਂ ਨੇ, ਤੇ ਸਾਹਮਣੇ ਬੈਠ ਕੇ ਗੁਰੂ ਕੇ ਪਿਆਰੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰ ਰਹੇ ਨੇ।
ਇੱਕ ਸਿੱਖ ਪੈਸੇ ਪੰਜ ਚੜਾਏ,
ਤੇ ਇੱਕ ਸਿੱਖ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਪੰਜ ਪੈਸੇ ਅਰਪਣ ਕੀਤੇ ਹਨ ਦਰਸ਼ਨੀ ਭੇਟਾ।
ਧਰ ਕਰ ਪਰ ਤੋਲਤ ਲੈ ਦਾਏ,
ਤੇ ਪਾਤਸ਼ਾਹ ਨੇ ਉਹ ਜਿਹੜਾ ਮੱਥਾ ਟੇਕਿਆ ਨਾ ਸਿੱਖ ਨੇ, ਉਹ ਸਿੱਕਾ ਚੁੱਕ ਲਿਆ, ਸਿੱਕਾ ਚੁੱਕ ਕੇ ਆਪਣੇ ਹੱਥ ਵਿੱਚ ਲੈ ਲਿਆ ਹੈ।
ਉਨਹੋਂ ਬਾਮ ਕਰ ਪਰ ਤਰ ਤੋਲੇ,
ਪਹਿਲਾਂ ਸੱਜੇ ਹੱਥ ਵਿੱਚ ਉਹਦਾ ਭਾਰ ਜਿਵੇਂ ਤੋਲ ਕੇ ਵੇਖਦੇ ਨੇ, ਇਸ ਢੰਗ ਨਾਲ ਹੱਥ ਨੂੰ ਹਿਲਾ ਰਹੇ ਨੇ, ਫਿਰ ਖੱਬੇ ਹੱਥ ਵਿੱਚ ਕਰ ਲਿਆ ਹੈ।
ਦੇਖਤ ਦੇਖ ਦਾਸ ਟਿਕ ਤਬਹੂੰ ਬੋਲੇ,
ਤੇ ਜਿਹੜੇ ਨਿਕਟਵਰਤੀ ਸਿੱਖ ਸਨ ਨਾ, ਜਿਹੜੇ ਖੁੱਲੀ ਗੱਲ ਕਰ ਲੈਂਦੇ ਸੀ ਪਾਤਸ਼ਾਹ ਦੇ ਨਾਲ, ਕਿਸੇ ਨੇ ਆਖਿਆ ਮਹਾਰਾਜ ਕਿਰਪਾ ਕਰੋ,
ਸ੍ਰੀ ਸਤਿਗੁਰ ਮਾਇਆ ਨਿਤ ਆਵਤ,
ਆਪ ਦੇ ਚਰਨਾਂ ਵਿੱਚ ਮਾਇਆ ਤੇ ਰੋਜ਼ ਹੀ ਭੇਟਾ ਆਉਂਦੀ ਹੈ, ਸੰਗਤਾਂ ਹਮੇਸ਼ਾ ਦਰਸ਼ਨੀ ਭੇਟਾ ਆਪ ਨੂੰ ਅਰਪਣ ਕਰਦੀਆਂ ਨੇ।
ਹੇਮ ਰਜਤ ਕਰ ਤਬ ਕਬ ਨਾ ਸੁਹਾਵਤ,
ਤੇ ਸੋਨਾ ਚਾਂਦੀ ਆਦਿਕ ਵੀ ਸੋਨੇ ਦੀਆਂ ਮੋਹਰਾਂ ਆਪ ਦੇ ਚਰਨਾਂ ਵਿੱਚ ਭੇਟ ਹੁੰਦੀਆਂ ਨੇ ਮਹਾਰਾਜ, ਆਪ ਤੇ ਕਦੇ ਅੱਖ ਭਰ ਕੇ ਇਸ ਮਾਇਆ ਵੱਲ ਵੇਖਦੇ ਵੀ ਨਹੀਂ ਹੋ।
ਪੈਸੇ ਪੰਜ ਆਜ ਕਰ ਲਈਏ,
ਅੱਜ ਜਿਹੜੇ ਪੰਜ ਪੈਸੇ ਆਏ ਨੇ ਇਹ ਤੁਸੀਂ ਹੱਥ ਵਿੱਚ ਚੁੱਕ ਲਏ ਨੇ, ਸੋ ਇਹ ਕਾਰਨ ਕੀ ਹੈ?
ਦਾਹਨ ਬਾਮ ਧਰਹੋ ਹਿਤ ਕੀਏ,
ਤੇ ਬੜੇ ਪਿਆਰ ਦੇ ਨਾਲ ਜਿਵੇਂ ਸਿੱਕੇ ਨਾਲ ਬਹੁਤਾ ਪਿਆਰ ਹੁੰਦਾ ਪੰਜ ਪੈਸਿਆਂ ਨਾਲ, ਆਪਣੇ ਸੱਜੇ ਖੱਬੇ ਹੱਥ ਵਿੱਚ ਰੱਖਦੇ ਹੋ,
ਇਹ ਕਾਰਨ ਕਿਆ ਉਚਰੋ ਸਵਾਮੀ?
ਮਹਾਰਾਜ ਸਾਨੂੰ ਕਿਰਪਾ ਕਰਕੇ ਸਮਝਾ ਦਿਓ ਵੀ ਇਹਦਾ ਕਾਰਨ ਕੀ ਹੈ, ਕਿਉਂਕਿ ਗੁਰਮੁਖੋ ਜਿਨ੍ਹਾਂ ਨੇ ਸੰਸਾਰ ਨੂੰ ਰਸਤਾ ਵਿਖਾਉਣਾ ਹੁੰਦਾ, ਜਿਹੜੇ ਮਰਜ਼ਾਦਾ ਪੁਰਸ਼ੋਤਮ ਲੋਕ ਹੁੰਦੇ ਨੇ, ਅਵਤਾਰੀ ਪੁਰਸ਼ ਹੁੰਦੇ ਨੇ ਨਾ, ਉਹਨਾਂ ਦਾ ਕੋਈ ਵੀ ਕਰਮ ਅਕਾਰਨ ਨਹੀਂ ਹੁੰਦਾ, ਉਹਨਾਂ ਦਾ ਬੋਲਣਾ ਚੱਲਣਾ ਕਦੇ ਵੀ ਅਕਾਰਨ ਨਹੀਂ ਹੁੰਦਾ, ਵੀ ਬਿਨਾਂ ਕਾਰਨ ਤੇ ਉਹ ਬੋਲਣਗੇ, ਬਿਨਾਂ ਕਾਰਨ ਤੇ ਕੋਈ ਕੰਮ ਕਰਨਗੇ, ਇੱਥੋਂ ਤੱਕ ਕਿ ਬਿਨਾਂ ਕਾਰਨ ਉਹ ਹੱਸਦੇ ਵੀ ਨਹੀਂ ਹੁੰਦੇ, ਜੇ ਹੱਸਦੇ ਵੀ ਨਾ ਕੋਈ ਮਹਾਂਪੁਰਖ ਐਸੇ ਮਹਾਨ ਜਾਂ ਗੁਰੂ ਸਾਹਿਬ ਦੀ ਗੱਲ ਕਹੀਏ, ਉਹਨਾਂ ਦੇ ਤੇ ਹੱਸਣ ਪਿੱਛੇ ਵੀ ਕੋਈ ਨਾ ਕੋਈ ਜ਼ਰੂਰ ਕਾਰਨ ਹੁੰਦਾ ਹੈ, ਔਰ ਵੱਡਾ ਕਾਰਨ ਹੁੰਦਾ। ਤੇ ਸਿੱਖ ਕਹਿ ਰਹੇ ਨੇ ਮਹਾਰਾਜ ਇਹਦਾ ਕਾਰਨ ਕੀ ਹੈ, ਸਾਨੂੰ ਸਮਝਾ ਦਿਓ ਕਿਰਪਾ ਕਰਕੇ।
ਇਤੋ ਤਤਰਤ ਨਾ ਹਮ ਕੁਛ ਜਾਮੀ,
ਆਪ ਜੀ ਹੱਥਾਂ ਵਿੱਚ ਇਸ ਸਿੱਕੇ ਨੂੰ ਇੱਧਰ ਉੱਧਰ ਰੱਖ ਰਹੇ ਸੀ, ਸਾਨੂੰ ਸਮਝ ਨਹੀਂ ਆਈ ਹੈ।
ਸ੍ਰੀ ਗੁਰ ਕਹਿਓ ਸਿੱਖ ਕੋ ਬਾਟ,
ਤੇ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਿਆਰ ਦੇ ਵਿੱਚ ਆ ਕੇ ਸਿੱਖਾਂ ਨੂੰ ਸਮਝਾਉਣ ਹਿੱਤ ਕਹਿਣ ਲੱਗੇ, ਕਹਿੰਦੇ ਗੁਰਸਿੱਖੋ, ਇੱਕ ਸਿੱਖ ਸਾਡਾ ਇੱਕ ਸਿੱਖ ਹੈ ਗੁਰੂ ਨਾਨਕ ਦੇ ਘਰ ਦਾ, ਉਹਦੇ ਦੁਕਾਨਦਾਰੀ ਦੇ ਕੁਝ ਵੱਟੇ ਹਨ,
ਪੂਰਾ ਕਰਹਿ ਇਤੋ ਸੋ ਘਾਟ,
ਦੱਸੋ ਉਹਦੇ ਬੱਟਿਆਂ ਦਾ ਤੋਲ ਵਿੱਚ ਕੋਈ ਫਰਕ ਆ ਰਿਹਾ ਤੇ ਅਸੀਂ ਪੂਰਾ ਕਰ ਰਹੇ
ਹਾਂ। ਤਰਾਜੂ ਕੇਰ,
ਕਿਉਂਕਿ ਤੱਕੜੀ ਦੇ ਪਲੜੇ ਬਦਲ ਬਦਲ ਕੇ ਉਹਦਾ ਬੱਟਾ ਵੇਖਿਆ ਜਾ ਰਿਹਾ ਹੈ, ਤੋਲਿਆ ਜਾ ਰਿਹਾ।
ਤੋਲਤ ਹੈ ਔਰ ਨਰ ਫੇਰ,
ਤੇ ਬੜਾ ਵਾਰੋ ਵਾਰੀ ਚੈੱਕ ਕਰਦੇ ਨੇ, ਪਰਖ ਕਰਦੇ ਨੇ ਉਹਨਾਂ ਬੱਟਿਆਂ ਦੀ, ਤੇ ਉਹ ਪੱਲੜੇ ਬਦਲ ਰਹੇ ਹਨ।
ਜਾਦੇ ਹਮ ਦੋਨੋ ਕਰ ਧਰੈ,
ਤੇ ਜਿਸ ਪਾਸੇ ਉਸ ਸਿੱਖ ਵਾਲਾ ਬੱਟਾ ਜਾਂਦਾ ਨਾ, ਤੇ ਉਸੇ ਪਾਸੇ ਅਸੀਂ ਸਿੱਕਾ ਕਰ ਦਿੰਦੇ ਹਾਂ। ਗੁਰਮੁਖੋ, ਇਹ ਕੌਤਕ ਹੁੰਦੇ ਨੇ। ਅੱਜ ਦੇ ਸ਼ੱਕੀ ਬੰਦੇ ਤੇ ਹਰ ਗੱਲ ਤੇ ਸ਼ੰਕਾ ਕਰਦੇ ਨੇ ਇਤਿਹਾਸ ਤੇ। ਸਤਿਗੁਰੂ ਚਾਹੁੰਦੇ ਇਹ ਬਿਨਾਂ 5 ਪੈਸੇ ਦਾ ਸਿੱਕਾ ਲਿਆ ਤੋਂ ਬਿਨਾਂ ਵੀ ਤੇ ਉਹਦਾ ਤੋਲ ਪੂਰਾ ਕਰ ਸਕਦੇ ਸੀ, ਇਹ 'ਚ ਕੀ ਫਰਕ ਪੈਣਾ ਸੀ, ਸਮਰੱਥਾ ਜੋ ਹੋਈ। ਪਰ ਸਿੱਕੇ ਦੇ ਨਾਲ ਤੇ ਸਮਝਾਉਣ ਦਾ ਢੰਗ ਹੈ ਵੀ ਜਿਹੜੇ ਇੱਥੇ ਬੈਠੇ ਨੇ ਇਹਨਾਂ ਦੇ ਵੀ ਪੱਲੇ ਪਵੇ ਵੀ ਗੁਰੂ ਦੀ ਬਰਕਤ ਬਖਸ਼ਿਸ਼ ਕੀ ਹੁੰਦੀ ਹੈ। ਬੜੀਆਂ ਐਸੀਆਂ ਸਾਖੀਆਂ ਇਤਿਹਾਸ ਵਿੱਚ ਸਾਨੂੰ ਮਿਲ ਜਾਂਦੀਆਂ। ਸਿੱਖ ਕੌਮ ਦੇ ਮਹਾਨ ਗੁਰਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਨਿਕਟਵਰਤੀ, ਜਿਨ੍ਹਾਂ ਨੂੰ ਗੁਰੂ ਦਾ ਹਿਰਦਾ ਹੋਣ ਦਾ ਮਾਣ ਪ੍ਰਾਪਤ ਹੋਇਆ, ਭਾਈ ਵਿਧੀ ਚੰਦ ਜੀ, ਤੇ ਜਿਸ ਵੇਲੇ ਦੁਸ਼ਾਲੇ ਲੈ ਕੇ ਆਉਂਦੇ ਨੇ ਨਾ, ਪੱਟੀ ਦੇ ਨਵਾਬ ਨੇ ਜਿਹੜੇ ਸੰਗਤਾਂ ਪਾਸੋਂ ਖੋਏ ਸੀ, ਤੇ ਦੁਸ਼ਾਲੇ ਲੈ ਕੇ ਦੌੜੇ, ਫੌਜ ਨੇ ਘੇਰਾ ਪਾਉਣਾ ਸ਼ੁਰੂ ਕੀਤਾ ਸ਼ਹਿਰ ਨੂੰ, ਤੇ ਗੁਰਮੁਖ ਪਿਆਰਿਓ ਇੱਕ ਬਲਦੀ ਪੱਠੀ ਦੇ ਵਿੱਚ ਬੈਠ ਕੇ ਕੁਝ ਸਮਾਂ ਬਤੀਤ ਕੀਤਾ ਸੀ, ਤੁਸੀਂ ਸੁਣਿਆ ਇਤਿਹਾਸ। ਤੇ ਉਸ ਵੇਲੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸੇ ਤਰ੍ਹਾਂ ਦੀਵਾਨ ਵਿੱਚ ਬੈਠੇ ਸੀ, ਤੇ ਕਾਹਲੀ ਦੇ ਨਾਲ ਜਲ ਮੰਗਾਇਆ ਕਿ ਭਾਈ ਗੁਰਸਿੱਖੋ ਜਲਦੀ ਜਲਦੀਆਂ ਗਾਗਰਾਂ ਲੈ ਕੇ ਆਵੋ, ਤੇ ਪਾਤਸ਼ਾਹ ਆਪਣੇ ਚਰਨਾਂ ਤੇ ਪਾਉਣ ਲੱਗੇ ਸੀ। ਤੇ ਜਿੰਨੀ ਕੁ ਦੇਰ ਭਾਈ ਵਿਧੀ ਚੰਦ ਜੀ ਉਸ ਭੱਠ ਵਿੱਚ ਬੈਠੇ ਸੀ ਨਾ, ਓਨੀ ਦੇਰ ਪਾਤਸ਼ਾਹ ਚਰਨਾਂ ਤੇ ਜਲ ਪਵਾਉਂਦੇ ਰਹੇ ਸੀ। ਜੇ ਭਾਈ ਵਿਧੀ ਚੰਦ ਦੀ ਰੱਖਿਆ ਦੀ ਇਕੱਲੀ ਗੱਲ ਕਰੀਏ ਨਾ, ਤੇ ਗੁਰੂ ਸਮਰੱਥ ਨੇ ਤੇ ਦ੍ਰਿਸ਼ਟੀ ਦੇ ਨਾਲ ਹੀ ਉਹਦੀ ਅੱਗ ਨੂੰ ਠੰਡੀ ਕਰਕੇ ਜਾਂ ਕਹੀਏ ਵੀ ਉਹਨੂੰ ਸੇਕ ਤੋਂ ਬਚਾ ਸਕਦੇ ਨੇ। ਪਰ ਜਲਦੀਆਂ ਗਾਗਰਾਂ ਕਿਉਂ? ਕਿਉਂਕਿ ਹੋਰ ਸੰਗਤਾਂ ਦਾ ਵੀ ਭਰੋਸਾ ਬਣਾਉਣਾ ਵੀ ਗੁਰੂ ਦੀ ਬਰਕਤ ਕੀ ਹੁੰਦੀ ਹੈ। ਸੋ ਇੱਥੇ ਵੀ ਇਸ ਤਰ੍ਹਾਂ ਦੀ ਖੇਡ ਹੈ।
ਸਿੱਖ ਕੋ ਬਾਟ ਸੋ ਪੂਰਾ ਕਰੈ,
ਤੇ ਸਿੱਖ ਦਾ ਬੱਟਾ ਅਸੀਂ ਪੂਰਾ ਕਰ ਰਹੇ ਹਾਂ।
ਨਾਮ ਕਟਾਰੂ ਕਾਬਲ ਮਾਹੇ,
ਕਾਬਲ ਸ਼ਹਿਰ ਦੇ ਅੰਦਰ ਭਾਈ ਕਟਾਰੂ ਜੀ
ਬਾਟ ਘੱਟ ਅਣਜਾਣੇ ਤਾਹੇ,
ਅਣਜਾਣ ਪੁਣੇ ਵਿੱਚ ਘੱਟ ਤੋਲ ਦਾ ਬੱਟਾ ਹੀ ਵਰਤ ਰਿਹਾ ਸੀ।
ਸਤਿਗੁਰ ਸਿੱਖਨ ਮੈਂ ਕਹਿਓ,
ਇਸ ਤਰ੍ਹਾਂ ਜਦੋਂ ਸਾਰੀ ਗੱਲ ਖੋਲ੍ਹ ਕੇ ਪਾਤਸ਼ਾਹ ਨੇ ਸਿੱਖਾਂ ਦੇ ਅੰਦਰ ਸਮਝਾਈ ਹੈ ਸੰਗਤਾਂ ਵਿੱਚ,
ਪੂਰਾ ਬਾਟ ਜੋ ਸੂਬੇ ਲਹਿਓ,
ਤੇ ਉਹ ਸੂਬੇ ਦਾ ਜਿਹੜਾ ਬੱਟਾ ਪੂਰਾ ਸਾਬਤ ਹੋ ਗਿਆ।
ਭਇਓ ਕਟਾਰੂ ਪਰ ਸੋ ਪ੍ਰਸੰਨ,
ਤੇ ਉਹ ਸੂਬੇਦਾਰ ਨਵਾਬ ਜਿਹੜਾ ਸੀ ਜਿਹਦੇ ਕੋਲ ਸ਼ਿਕਾਇਤ ਗਈ ਸੀ ਭਾਈ ਕਟਾਰੂ ਦੀ, ਤੇ ਭਾਈ ਕਟਾਰੂ ਦੇ ਬੱਟਿਆਂ ਵਿੱਚ ਕੋਈ ਵੀ ਦੋਸ਼ ਜਾਂ ਘਾਟਾ ਨਾ ਹੋਣ ਦੇ ਕਾਰਨ ਉਸ ਨਵਾਬ ਨੂੰ ਵੀ ਪ੍ਰਸੰਨਤਾ ਹੋਈ ਹੈ।
ਦੋਸਤ ਚੁਗਲ ਝੂਠਾ ਤੂੰ ਧੰਨ,
ਤੇ ਉਲਟਾ ਉਹ ਚੁਗਲੀ ਕਰਨ ਵਾਲੇ ਨੂੰ ਆਖਿਆ ਕਿ ਤੂੰ ਦੁਸ਼ਟ ਬੰਦਾ ਹੈ, ਤੂੰ ਝੂਠਾ ਹੈ।
ਕਰਿਓ ਕੋਸ਼ ਪਤ ਸੌਂਪਿਓ ਕੋਸ਼,
ਸੋ ਉਲਟਾ ਹੁਣ ਭਾਈ ਕਟਾਰੂ ਨੂੰ ਤਰੱਕੀ ਦੇ ਦਿੱਤੀ ਹੈ। ਕੋਸ਼ ਪਤ, ਪਤ ਹੁੰਦਾ ਮਾਲਕ, ਤੇ ਕੋਸ਼ ਤੋਂ ਭਾਵ ਹੈ ਖਜ਼ਾਨਾ। ਹੁਣ ਉਹਨੂੰ ਪਹਿਲਾਂ ਨਾਲੋਂ ਵੀ ਤਰੱਕੀ ਦੇ ਕੇ ਖਜ਼ਾਨੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।
ਲਖਿਓ ਮਾਤ ਵਰ ਇਹੋ ਬਿਨ ਦੋਸ਼,
ਤੇ ਬਿਨਾਂ ਦੋਸ਼ ਤੋਂ ਇਹ ਮਾਤ ਵਰ ਹੋ ਗਿਆ, ਵਿਸ਼ੇਸ਼ ਉਹਦਾ ਨਿਕਟਵਰਤੀ ਹੋ ਗਿਆ ਹੈ ਨਵਾਬ ਦਾ।
ਕਿਤਕ ਮਾਸ ਬੀਤੇ ਤਬ ਆਇਓ,
ਕੁਝ ਕੁ ਮਹੀਨਿਆਂ ਬਾਅਦ ਇਹ ਭਾਈ ਕਟਾਰੂ ਵੀ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆਇਆ ਹੈ।
ਗੁਰ ਦਰਸ਼ਨ ਕਰ ਸੀਸ ਨਿਭਾਇਓ,
ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚ ਕੇ ਦਰਸ਼ਨ ਕੀਤੇ, ਦਰਸ਼ਨ ਕਰਕੇ ਨਿਹਾਲ ਹੋਇਆ ਤੇ ਚਰਨਾਂ ਤੇ ਨਤਮਸਤਕ ਹੋਇਆ ਹੈ।
ਭਿਖਮ ਥਾਨ ਮਹਿ ਭਏ ਸਹਾਈ,
ਤੇ ਮੱਥਾ ਟੇਕਣ ਉਪਰੰਤ ਬੇਨਤੀ ਕਰਨ ਲੱਗਾ, ਕਹਿਣ ਲੱਗਿਆ ਮਹਾਰਾਜ ਔਖੇ ਥਾਂ ਤੇ ਔਖੇ ਸਮੇਂ ਦੇ ਵਿੱਚ ਸਹਾਈ ਹੋਆ, होए हो आप
जहां ना पहुंचे है बाप ना माई
जिथे तक मां बाप भी नहीं पहुंच के कोई सहायता कर सकते तुसी उथे मेरी सहायता कर दिती
पूज्यो सिख ने कहयो प्रसंग
ते सिखा ने भाई कटारू नु पुछया कहंदे भाई दसता सही गल की है सानू ते समझ कुछ नहीं आ रहा तू ते केवल छोटे जा इशारा कर दिता है
जानियो सबन गुरु नित संग
ते गुरु पातशाह दे कोल इस तरह सिखा ने ए बेनती कीती
जिम पैसे करवाए दाए
ते जिस तरह पहला भाई कटारू जी दी सहायता पैसे सजे खबे हस्त कमला विच फड़के कीती सी
सतगुर तारे सबन बताए
ते सतगुरु पातशाह दे ओ सारे कौतक नू संगता विच फिर विस्तार सहित दस्या गया है
सुजस बिद बिसद गुर पसरियो सारे
सतगुरु गरीब नवाज सच्चे पातशाह जी दा श्रेष्ठ जस सिख संगता विच फैलिया है
सिख होत है आन हजारे
ते पातशाह दे अनेका कौतकां दीआं खबरां जदों पिंडां शहरां विच संगता दे कन्नां विच पैंदीआं ने उहनां दी धन गुरु नानक देव साहिब दी गुरता गद्दी दे उत्ते शरधा वध जांदी है ते आके सिखी अपनाउंदे हन
दोहरा पुरिया चूहड चौधरी ਉੱਤੇ ਗ੍ਰਾਮ ਕੇ ਦੋਏ
ਸੋ ਹੁਣ ਅਗਲੇ ਦੋ ਸਿੱਖਾਂ ਦਾ ਜ਼ਿਕਰ ਕਵੀ ਜੀ ਕਰਦੇ ਨੇ ਕਹਿੰਦੇ ਇੱਕ ਪੁਰੀਆ ਤੇ ਦੂਸਰੇ ਦਾ ਨਾਮ ਹੈ ਚੂਹੜ ਇਹ ਦੋ ਚੌਧਰੀ ਇੱਕੋ ਪਿੰਡ ਦੇ ਚੌਧਰੀ ਹਨ
ਸ੍ਰੀ ਅਰਜਨ ਕੋ ਸੋ ਜਸ ਸੁਣ
ਉਹਨਾਂ ਨੇ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸੁਣੀ ਹੈ
ਕਾਂਖੀ ਗਤਕੇ ਹੋਏ
ਸੋ ਉਹਨਾਂ ਦੇ ਮਨ ਵਿੱਚ ਅਭਲਾਖਾ ਜਾਗੀ ਕਾਂਖੀ ਇੱਛਾ ਅਭਲਾਖਾ ਕੀ ਅਭਲਾਖਾ ਜਾਗੀ ਵੀ ਗਤ ਹੋਏ ਵੀ ਸਾਡੀ ਵੀ ਕਿਵੇਂ ਨਾ ਕਿਵੇਂ ਕਲਿਆਣ ਹੋ ਜਾਵੇ ਅਸੀਂ ਵੀ ਗੁਰੂ ਪਾਤਸ਼ਾਹ ਦੀ ਸਿੱਖੀ ਅਪਣਾ ਲਈਏ ਸੋ ਸਾਡਾ ਜੀਵਨ ਸਫਲਾ ਹੋਵੇ ਸਾਡਾ ਮਰਨਾ ਸਫਲਾ ਹੋ ਜਾਵੇ
ਸ਼ਰਧਾ ਧਰ ਆਏ ਗੁਰਦੁਆਰੇ
ਇਸ ਤਰ੍ਹਾਂ ਸ਼ਰਧਾ ਕਰਕੇ ਭਾਵਨਾ ਕਰਕੇ ਗੁਰੂ ਦੇ ਦੁਆਰ ਤੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ ਹਨ ਦੋਵੇਂ ਹੀ
ਕਰ ਜੋਰੇ ਸੁਭ ਦਰਸ ਨਿਹਾਰੇ
ਹੱਥ ਜੋੜ ਕੇ ਪਾਤਸ਼ਾਹ ਦੇ ਚਰਨਾਂ ਤੇ ਨਮਸਤਕ ਹੋਏ ਤੇ ਜਸ ਕੀਤਾ ਹੈ ਪਾਤਸ਼ਾਹ ਦਾ ਮੱਥਾ ਟੇਕ ਕਰਕੇ
ਪਦ ਅਰਬਿੰਦ ਵੰਦਨਾ ਕਰੀ
ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ
ਜਥਾ ਸ਼ਕਤ ਪੇਟ ਸੋ ਟਿਕ ਧਰੀ
ਜਿੰਨੀ ਵੀ ਸਮਰੱਥਾ ਸੀ ਉਹਨਾਂ ਦੀ ਪੋਕਟ ਦੇ ਵਿੱਚ ਜੇਬ ਦੇ ਵਿੱਚ ਉਹਦੇ ਅਨੁਸਾਰ ਪਾਤਸ਼ਾਹ ਦੇ ਹਜ਼ੂਰ ਭੇਟਾ ਰੱਖੀ ਹੈ
ਬੈਠੇ ਆਗਿਆ ਪਾਏ ਅਗਾਰੀ
ਪਾਤਸ਼ਾਹ ਨੇ ਬੈਠਣ ਦਾ ਇਸ਼ਾਰਾ ਕੀਤਾ ਆਗਿਆ ਕੀਤੀ ਹੈ ਤੇ ਬੈਠ ਗਏ
ਹਿਤ ਪੂਜਨ ਅਰਦਾਸ ਉਚਾਰੀ
ਤੇ ਪੁੱਛਿਆ ਹੈ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ ਕੀ ਆਖਿਆ ਜੀ
ਸੁਣੋ ਗਰੀਬ ਨਿਵਾਜ ਕਿਰਪਾਲਾ
ਕਹਿਣ ਲੱਗੇ ਕਹਿੰਦੇ ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਹਮੇਸ਼ਾ ਵਰਤਣ ਵਾਲੇ ਪਾਤਸ਼ਾਹ ਸਾਡੀ ਬੇਨਤੀ ਸੁਣੋ
ਬਿਤਿਓ ਪ੍ਰਤੀਖਤ ਹਮ ਚਿਰ ਕਾਲਾ
ਸੋ ਬੜੀ ਦੇਰ ਬਾਅਦ ਸੱਚੇ ਪਾਤਸ਼ਾਹ ਜੀ ਕਾਫੀ ਸਮਾਂ ਜਾਣੀ ਕਿ ਜ਼ਿੰਦਗੀ ਦਾ ਬਤੀਤ ਹੋ ਗਿਆ ਹੈ
ਆਵਨ ਕੋ ਚਾਹਤ ਚਿਤ ਰਹੇ
ਤੇ ਬੜੀ ਦੇਰ ਤੋਂ ਤੁਹਾਡੇ ਦਰਸ਼ਨਾਂ ਦੀ ਤਾਂਘ ਲੈ ਕੇ ਆਉਣ ਦੀ ਭਾਵਨਾ ਸੀ ਆਉਂਦਿਆਂ ਆਉਂਦਿਆਂ ਹੋਰ ਸਮਾਂ ਲੱਗਿਆ ਹੈ
ਕਾਰਜ ਅਨਕ ਪ੍ਰਕਾਰਨ ਅਹੇ
ਅਨੇਕਾਂ ਤਰ੍ਹਾਂ ਦੇ ਕਾਰਨ ਬਣਦੇ ਰਹੇ ਕੋਈ ਨਾ ਕੋਈ
ਹਮ ਪਰ ਅਬ ਕਰਨਾ ਤੁਮ ਹੋਈ
ਹੁਣ ਆਪ ਦੇ ਆਪ ਦੀ ਕਿਰਪਾ ਹੋਈ ਆਪ ਦੀ ਰਹਿਮਤ ਹੋਈ ਹੈ
ਸਰਨ ਪਰੇ ਸਰਦਾ ਧਰ ਦੋਈ
ਅੱਜ ਤੁਹਾਡੇ ਦਰਸ਼ਨ ਦੀਦਾਰ ਹੋਏ ਨੇ ਤੁਹਾਡੀ ਸਰਨ ਵਿੱਚ ਆਏ ਹਾਂ
ਗ੍ਰਾਮ ਚੌਧਰਤਾ ਕਾਰਜ ਪਾਵੈ
ਤੇ ਸਾਡਾ ਕੰਮ ਹੈ ਨਗਰ ਦੀ ਚੌਧਰਤਾ ਸੋ ਨਗਰ ਦੇ ਜੋ ਪ੍ਰਬੰਧ ਹਨ
ਦਿਨ ਮੈਂ ਹਮ ਬਹੁ ਝੂਠ ਕਮਾਵੈ
ਤੇ ਸਾਡੀ ਜ਼ਿੰਮੇਵਾਰੀ ਉਹ ਇਹੋ ਜਿਹੀ ਹੈ ਪਾਤਸ਼ਾਹ ਰੋਜ਼ਾਨਾ ਪਤਾ ਨੀ ਕਿੰਨੀ ਵਾਰੀ ਅਸੀਂ ਝੂਠ ਬੋਲ ਬੈਠਦੇ ਹਾਂ
ਸ੍ਰੀ ਗੁਰੂ ਜੀ ਕੇ ਮਹੋਏ ਉਧਾਰਾ
ਸਾਡੀ ਵੀ ਕਿਸੇ ਤਰ੍ਹਾਂ ਕਲਿਆਣ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਸੋ ਗੁਰਮੁਖੋ ਆਮ ਕਰਕੇ ਬੰਦਾ ਇਹ ਸੋਚਦਾ ਵੀ ਮੈਂ ਤੇ ਬਹੁਤ ਵਧੀਆ ਇਨਸਾਨ ਹਾਂ ਜ਼ਿਆਦਾਤਰ ਲੋਕਾਂ ਦੀ ਇਹ ਸੋਚ ਬਣੀ ਰਹਿੰਦੀ ਹੈ ਵੀ ਮੈਂ ਕੋਈ ਬੁਰਾ ਕਰਮ ਨਹੀਂ ਕਰਦਾ ਮੈਂ ਤੇ ਹਮੇਸ਼ਾ ਭਲੇ ਦੇ ਕਾਰਜ ਕਰਨ ਵਾਲਾ ਹਾਂ ਸੋ ਇਸ ਤਰ੍ਹਾਂ ਦੀ ਸੋਚ ਮਨੁੱਖ ਦਾ ਹੰਕਾਰ ਵਧਾਈ ਜਾਂਦੀ ਹੈ ਤੇ ਗੁਰਮੁਖੋ ਜਦੋਂ ਕਿਸੇ ਤੇ ਕਿਰਪਾ ਹੋਵੇ ਤੇ ਸਤਿਗੁਰੂ ਦੀ ਦ੍ਰਿਸ਼ਟੀ ਪੈਣ ਤੋਂ ਬਾਅਦ ਬੰਦਾ ਆਪਣੇ ਹਿਰਦੇ ਵਿੱਚ ਮਾਰਦਾ ਝਾਤੀ, ਤੇ ਜਦੋਂ ਝਾਤੀ ਮਾਰਦਾ ਫਿਰ ਅੰਦਰੋਂ ਕੂੜ ਨਜ਼ਰ ਆਉਂਦਾ। ਮਹਾਰਾਜ ਹਮ ਅਵਗੁਣ ਭਰੇ ਏਕ ਗੁਣ ਨਾਹੀ। ਉਹਨਾਂ ਦੀ ਗੱਲ ਕਰੀਏ ਜਿਹੜੇ ਬ੍ਰਹਮ ਗਿਆਨ ਤੱਕ ਪਹੁੰਚੇ ਨੇ, ਭਾਈ ਗੁਰਦਾਸ ਵਰਗੇ ਮਹਾਂਪੁਰਖ, ਸੋ ਭੱਟਾਂ ਵਰਗੇ ਮਹਾਂਪੁਰਖ ਜਿਹੜੇ ਆਪਣੇ ਆਪ ਨੂੰ ਔਗੁਣਾ ਭਰੇ ਪ੍ਰਗਟ ਕਰਦੇ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਆਪਣੇ ਔਗੁਣ ਪਹਿਲਾਂ ਪ੍ਰਗਟ ਕੀਤੇ ਨੇ ਤੇ ਬਾਅਦ ਵਿੱਚ ਗੁਰਮੁਖ ਪਿਆਰਿਓ ਅਰਦਾਸ ਕੀਤੀ ਹੈ, ਮਹਾਰਾਜ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ। ਅਸੀਂ ਸੁਣਿਆ ਬਈ ਜੀਵਨ ਦੇ ਕਲਿਆਣ ਵਾਸਤੇ ਇੱਕ ਉੱਤਮ ਰਸਤਾ ਹੈ, ਉਹ ਰਸਤਾ ਹੈ ਆਪ ਦੀ ਸੰਗਤ, ਗੁਰੂ ਕੀ ਸੰਗਤ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਿਹੇ ਮਲੰਤ ਜਿਹੜਾ ਇਸ ਰਸਤੇ ਦੇ ਪੰਧੀਆਂ ਜਾਣੀ ਕਿ ਸੰਗੀਆਂ ਵਿੱਚ ਮਿਲ ਜਾਂਦਾ ਹੈ, ਜਮ ਤਰਾਸ ਮਿਟਾਈ, ਤੁਸੀਂ ਉਹਦੇ ਮਨ ਵਿੱਚੋਂ ਜਮਾਂ ਦਾ ਡਰ ਵੀ ਖਤਮ ਕਰ ਦਿੰਦੇ ਹੋ। ਇੱਕ ਅਰਦਾਸ ਭਾਟ ਕੀਰਤ ਕੀ, ਕੀਰਤ ਭੱਟ ਜੀ ਕਹਿੰਦੇ ਮਹਾਰਾਜ ਇੱਕ ਅਰਦਾਸ ਆਪ ਦੇ ਚਰਨਾਂ ਵਿੱਚ, ਗੁਰੂ ਰਾਮਦਾਸ ਰਾਖੋ ਸਰਣਾਈ। ਗੁਰਮੁਖੋ ਅੰਦਰਲੇ ਔਗਣ ਪਹਿਲਾਂ ਤੇ ਨਜ਼ਰ ਨਹੀਂ ਆਉਂਦੇ, ਤੇ ਜਦੋਂ ਨਜ਼ਰ ਆ ਜਾਣ ਫਿਰ ਪ੍ਰਗਟ ਕਰਨੇ ਸੌਖੇ ਨਹੀਂ। ਕੋਈ ਪਰਾ ਦੇ ਵਿੱਚ ਇਕੱਠ ਦੇ ਵਿੱਚ ਕਦੇ ਆਪਣੇ ਔਗਣ ਕਿੰਨੇ ਕੁ ਪ੍ਰਗਟ ਕਰਦਾ ਸਮਾਜ ਵਿੱਚ, ਸੰਸਾਰ ਵਿੱਚ ਆਪਾਂ ਜਾਣਦੇ ਹਾਂ। ਆਪਣੇ ਔਗਣਾਂ ਨੂੰ ਢੱਕਣ ਦੀ ਹਮੇਸ਼ਾ ਹਰ ਬੰਦਾ ਕੋਸ਼ਿਸ਼ ਕਰਦਾ ਹੈ। ਹਾਂ, ਇਹ ਗੱਲ ਵੱਖਰੀ ਹੈ ਵੀ ਦੂਜਿਆਂ ਦੇ ਔਗਣ ਉਛਾਲ ਕੇ ਪੇਸ਼ ਕਰਦਾ ਰਹਿੰਦਾ, ਦੂਜਿਆਂ ਦੇ ਔਗਣ ਨਹੀਂ ਢੱਕਣ ਦਿੰਦਾ, ਆਪਣੇ ਢੱਕਣੇ ਚਾਹੁੰਦਾ। ਪਰ ਗੁਰਮੁਖੋ ਗੁਰਸਿੱਖਾਂ ਦੀ ਅਵਸਥਾ ਇਸ ਤੋਂ ਉਲਟੀ ਬਣ ਜਾਂਦੀ ਹੈ। ਉਹ ਕਿਸੇ ਦੇ ਔਗਣਾਂ ਵੱਲ ਤੇ ਵੇਖਦੇ ਤੱਕ ਨਹੀਂ, ਉਹਨਾਂ ਨੂੰ ਅਣਡਿੱਠ ਕਰਦੇ ਨੇ ਤੇ ਆਪਣੇ ਔਗਣ ਹਮੇਸ਼ਾ ਪ੍ਰਗਟ ਕਰਦੇ ਨੇ, ਮੈਂ ਔਗਣਾ ਭਰਿਆ ਹਾਂ। ਸੋ ਬੇਨਤੀਆਂ ਕਰਦੇ ਨੇ, ਹੋ ਅਪਰਾਧੀ ਗੁਨਹਗਾਰ, ਹੋ ਬੇਮੁਖ ਮੰਦਾ। ਸੋ ਭਾਈ ਗੁਰਦਾਸ ਵਰਗੇ ਮਹਾਂਪੁਰਖ ਆਪਣੇ ਔਗਣਾਂ ਦਾ ਪ੍ਰਗਟਾਵਾ ਕਰਦੇ ਨੇ। ਇਹ ਜਿਹੜੇ ਚੌਧਰੀ ਭਰਾ ਆਏ ਨੇ, ਇਹਨਾਂ ਨੇ ਬੜੀ ਕਮਾਲ ਦੀ ਗੱਲ ਕਹਿ ਦਿੱਤੀ ਆ ਮਹਾਰਾਜ। ਸਾਤੋਂ ਆਮ ਕਰਕੇ ਝੂਠ ਬੋਲਿਆ ਜਾਂਦਾ ਹੈ, ਅਸੀਂ ਪਾਪੀ ਹਾਂ ਹਮੇਸ਼ਾ, ਤੇ ਸਾਡੀ ਕਿਵੇਂ ਕਲਿਆਣ ਹੋਵੇ, ਸਾਡਾ ਕਿਵੇਂ ਭਲਾ ਹੋਵੇ।
ਸੁਣਿਓ ਚਾਹਤ ਉਪਦੇਸ਼ ਤੁਮਾਰਾ,
ਅਸੀਂ ਤੁਹਾਡਾ ਉਪਦੇਸ਼ ਸੁਣਨਾ ਚਾਹੁੰਦੇ ਹਾਂ, ਭਾਵ ਆਪਣੀ ਸੁਭ ਸਿੱਖਿਆ ਬਖਸ਼ਿਸ਼ ਕਰੋ।
ਸ੍ਰੀ ਅਰਜਨ ਸੁਣ ਕੇ ਸਿੱਖ ਅਰਜਨ,
ਤੇ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕਵੀ ਜੀ ਨੇ ਦੋ ਵਾਰ ਸ਼ਬਦ ਇਕੱਠਾ ਇੱਕੋ ਪੰਕਤੀ ਵਿੱਚ ਅਰਜਨ ਵਰਤਿਆ, ਪਰ ਜਿਹੜਾ ਦੂਜੀ ਵਾਰੀ ਅਰਜਨ ਵਰਤਿਆ ਨਾ, ਉਹਦੇ ਜੱਜੇ ਨੂੰ ਵੀ ਸਿਹਾਰੀ ਹੈ ਤੇ ਨੰਨੇ ਨੂੰ ਵੀ ਸਿਹਾਰੀ ਹੈ। ਪਹਿਲਾ ਅਰਜਨ ਮੁਕਤਿਆਂ ਦੇ ਨਾਲ ਲਿਖਿਆ ਹੈ, ਇਹਦਾ ਭਾਵ ਹੈ ਵੀ ਪਹਿਲੀ ਵਾਰੀ ਗੁਰੂ ਸਾਹਿਬ ਦਾ ਨਾਮ ਲਿਖਿਆ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਅੱਗੇ ਲਿਖਿਆ ਸੁਣ ਕੇ ਸਿੱਖ ਅਰਜਨ, ਦੂਸਰੇ ਅਰਜਨ ਦਾ ਭਾਵ ਹੈ ਅਰਜੀ, ਦਰਖਾਸਤ, ਬੇਨਤੀ, ਤੇ ਬਹੁ ਬਚਨ ਬਣ ਗਿਆ ਅਰਜਨ, ਜਾਣੀ ਕਿ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਨੂੰ ਸੁਣ ਕਰਕੇ।
ਕਿਰਪਾ ਕਰੀ ਜਿਨ ਕੋ ਜਸ ਅਰਜੁਨ,
ਕਿਰਪਾ ਕੀਤੀ ਮੇਰੇ ਪਾਤਸ਼ਾਹ ਨੇ ਜਿਸ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਜਿਹੜਾ ਜਸ ਹੈ ਨਾ, ਉਹ ਬਹੁਤ ਉੱਜਲ ਹੈ। ਹੁਣ ਫਿਰ ਤੀਜੀ ਵਾਰੀ ਅਰਜੁਨ ਸ਼ਬਦ ਆਇਆ, ਅਰਜੁਨ ਦਾ ਅਰਥ ਉੱਜਲ ਹੈ, ਪਵਿੱਤਰ ਹੈ। ਸੋ ਜਿਨ੍ਹਾਂ ਦਾ ਜਸ ਬੜਾ ਪਵਿੱਤਰ ਹੈ,
ਸ੍ਰੀ ਮੁਖ ਤੇ ਸੁਭ ਵਾਕ ਉਚਾਰਾ,
ਤੇ ਪਾਤਸ਼ਾਹ ਨੇ ਆਪਣੇ ਸ੍ਰੇਸ਼ਟ ਮੁਖ ਤੋਂ ਇੱਕ ਸੋਹਣਾ ਜਿਹਾ ਬਚਨ ਕਿਹਾ ਹੈ।
ਤਿਆਗ ਹੋ ਝੂਠ ਕ੍ਰੋਧ ਅਹੰਕਾਰਾ,
ਕਹਿੰਦੇ ਭਾਈ ਕਲਿਆਣ ਤਾਂ ਹੋਵੇਗੀ, ਭਲਾ ਤਾਂ ਹੋਵੇਗਾ, ਪਰ ਔਗਣ ਤਿਆਗਣੇ ਪੈਣਗੇ। ਝੂਠ ਤਿਆਗ ਦਿਓ, ਕ੍ਰੋਧ ਤਿਆਗ ਦਿਓ, ਅਹੰਕਾਰ ਆਦਿਕ ਤਿਆਗ ਦਿਓ।
ਝੂਠ ਸਮਾਨ ਪਾਪ ਨਹੀਂ ਕੋਈ,
ਝੂਠ ਵਰਗਾ ਕੋਈ ਵੀ ਪਾਪ ਨਹੀਂ ਹੈ। ਸੋ ਗੁਰਮੁਖ ਪਿਆਰਿਓ, ਧਰਮ ਦੀ ਪ੍ਰਾਪਤੀ ਜਾਂ ਧਰਮ ਦਾ ਉਪਦੇਸ਼ ਦਿੰਦਿਆਂ ਹੋਇਆਂ ਪਾਤਸ਼ਾਹ ਗੁਰੂ ਕੀ ਬਾਣੀ ਸ਼ਬਦ ਰਾਹੀਂ ਵੀ ਉਪਦੇਸ਼ ਬਖਸ਼ਦੇ ਨੇ। ਕਹਿੰਦੇ ਬੋਲੀ ਹੈ ਸੱਚ ਧਰਮ, ਜੇ ਤਾਂ ਬੋਲੀਏ ਸੱਚ ਫਿਰ ਤਾਂ ਆਪਾਂ ਧਰਮੀ ਆ, ਤੇ ਝੂਠ ਨਾ ਬੋਲੀਏ, ਝੂਠ ਕਦੇ ਵੀ ਨਾ ਬੋਲਣਾ ਕਰੀਏ ਜੇ ਧਰਮ ਕਮਾਉਣਾ ਹੈ। ਜੋ ਗੁਰ ਦੱਸੇ ਵਾਟ, ਸਤਿਗੁਰੂ ਜਿਹੜਾ ਰਸਤਾ ਦੱਸਦੇ ਨੇ ਜੀਵਨ ਚਲਾਉਣ ਵਾਸਤੇ, ਕਿਹੋ ਜਿਹਾ ਗੁਰਮਤ ਮਾਰਗ ਜੋ ਹੈ ਉਹ ਦੱਸਦੇ ਨੇ ਨਾ, ਜਿਹੜਾ ਉਹਦੇ ਉੱਤੇ ਚੱਲਣਾ ਪਏਗਾ। ਜੋ ਗੁਰ ਦੱਸੇ ਵਾਟ ਮਰੀਦਾ ਜੋਲੀਏ, ਐ ਗੁਰਸਿੱਖਾ ਮਰੀਦਾ ਚੱਲ ਪੈ ਅੱਖਾਂ ਮੀਚ ਕੇ ਉਸ ਰਸਤੇ ਤੇ। ਅੱਖਾਂ ਕਿਉਂ ਮੀਚਣੀਆਂ ਨੇ? ਆਪਣੀ ਅਕਲ ਨੂੰ ਪਾਸੇ ਰੱਖ ਦੇ, ਹੁਣ ਆਪਣੀ ਬੁੱਧੀ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰ। ਸਵਾਮੀ ਵਿਵੇਕਾਨੰਦ ਹੋਏ ਨੇ, ਬੜੇ ਮਹਾਨ ਪੁਰਸ਼ ਹੋਏ ਨੇ ਸਨਾਤਨੀ ਮਤ ਵਿੱਚੋਂ। ਉਹਨਾਂ ਨੂੰ ਕਿਸੇ ਬੰਦੇ ਨੇ ਸਵਾਲ ਕੀਤਾ ਵੀ ਧਰਮ ਦੇ ਵਿੱਚ ਅੰਨੀ ਸ਼ਰਧਾ ਦੀ ਵੀ ਕੋਈ ਮਹਾਨਤਾ ਹੋ ਸਕਦੀ ਹੈ? ਉਹਨਾਂ ਨੇ ਬੜੇ ਦੋ ਸ਼ਬਦਾਂ ਵਿੱਚ ਛੋਟਾ ਜਿਹਾ ਜਵਾਬ ਦੇ ਕੇ ਗੱਲ ਬੜੀ ਸਪਸ਼ਟ ਕਰ ਦਿੱਤੀ। ਕਹਿਣ ਲੱਗੇ, ਅੰਨੀ ਸ਼ਰਧਾ ਦੀ ਮਹਾਨਤਾ ਹੈ, ਪਰ ਇੱਕ ਸ਼ਰਤ ਹੈ, ਜਿਹਦੇ ਤੇ ਸ਼ਰਧਾ ਬਣੀਏ ਕਿਤੇ ਉਹ ਅੰਨਾ ਨਾ ਹੋਵੇ। ਸੁਜਾਖੇ ਦੀ ਉਂਗਲੀ ਫੜਨ ਨਾਲ ਅੰਨੇ ਨੂੰ ਕੋਈ ਖਤਰਾ ਨਹੀਂ, ਅੱਖਾਂ ਮੀਚ ਕੇ ਤੁਰਿਆ ਜਾ ਸਕਦਾ ਹੈ, ਪਰ ਜੇ ਉਂਗਲੀ ਉਹ ਅੰਨੇ ਦੀ ਫੜੀ ਹੋਈ ਹੈ ਤੇ ਫਿਰ ਅੱਖਾਂ ਵੀ ਬੰਦ ਕਰ ਲਈਆਂ ਗੁਰਮੁਖੋ, ਫਿਰ ਤੇ ਖਤਰਾ ਹੀ ਖਤਰਾ ਹੈ। ਅੱਜ ਅਨੇਕਾਂ ਦੇਹ ਧਾਰੀ ਪਖੰਡੀ ਜਿਹੜੇ ਆਪ ਇਸ ਬ੍ਰਹਮ ਗਿਆਨ ਦੇ ਸੰਸਾਰ ਵਿੱਚੋਂ ਜਾਂ ਅੰਤਰੀ ਨੇਤਰਾਂ ਤੋਂ ਅੰਨੇ ਨੇ, ਤੇ ਉਹਨਾਂ ਤੇ ਸ਼ਰਧਾ ਕੀਤੀ ਜਿਹੜੇ ਲੋਕਾਂ ਨੇ ਨਾ, ਉਹਨਾਂ ਦੀ ਪੱਤ ਵੀ ਗਈ ਤੇ ਧਨ ਵੀ ਗਿਆ, ਸਭ ਕੁਝ ਵਾਪਰ ਰਿਹਾ ਸਾਹਮਣੇ, ਨਾ ਲੈਣ ਦੀ ਲੋੜ ਕੀ ਹੈ ਸਾਨੂੰ? ਸੋ ਇਸ ਪ੍ਰਕਾਰ ਸ਼ਰਧਾ ਦੇ ਵਿੱਚ ਗੁਰਮੁਖੋ, ਗੁਰੂ ਦੇ ਉੱਤੇ ਜਿੰਨਾ ਚਿਰ ਅੰਨਾ ਵਿਸ਼ਵਾਸ ਨਹੀਂ ਕਰਾਂਗੇ ਨਾ, ਉਨਾ ਚਿਰ ਗੱਲ ਨਹੀਂ ਜੇ ਬਣਦੀ ਹੈ। ਅੰਨੀ ਸ਼ਰਧਾ ਬਣਾਓ, ਪਰ ਪੂਰੇ ਗੁਰੂ ਤੇ ਬਣਾਓ। ਤੇ ਇੱਥੇ ਗੁਰਦੇਵ ਕਹਿ ਰਹੇ ਨੇ, ਕਹਿੰਦੇ ਧਰਮ ਦੇ ਰਸਤੇ ਤੇ ਚੱਲਣਾ ਤੇ ਝੂਠ ਦਾ ਤਿਆਗ ਕਰਨਾ ਹੈ, ਤੇ ਝੂਠ ਵਰਗਾ ਕੋਈ ਪਾਪ ਨਹੀਂ ਹੈ।
ਨਹੀਂ ਝੂਠ ਤੇ ਸ਼ੁਭਗਤ ਹੋਈ,
ਝੂਠ ਦੀ ਜ਼ਿੰਦਗੀ ਜਿਉਣ ਵਾਲਿਆਂ ਦੀ ਕਦੇ ਵੀ ਗਤੀ ਨਹੀਂ ਹੁੰਦੀ, ਭਲਾ ਨਹੀਂ ਹੁੰਦਾ ਹੈ।
ਕਲ ਕੋ ਕੂਰ ਕਹੈ ਅਗਵਾਨੀ,
ਕਲ ਦਾ ਜਿਹੜਾ ਕਲਯੁੱਗ ਦਾ ਸੁਭਾਅ ਹੈ ਨਾ, ਇਹ ਕੂੜ ਦੇ ਨਾਲ ਚੱਲਦਾ। ਤੁਸੀਂ ਆਸਾਂ ਦੀ ਵਾਰ ਸੁਣਦੇ ਹੋ ਗੁਰਮੁਖੋ, ਕਲਯੁੱਗ ਰਥ ਅਗਨ ਕਾ, ਕੂੜ ਅੱਗੇ ਰਥ ਵਾਹੋ। ਕਲਯੁੱਗ ਦੇ ਅੰਦਰ ਕੂੜ ਪ੍ਰਧਾਨ ਹੈ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਭਾਈ ਲਾਲੋ ਜੀ ਨੂੰ ਵੀ ਇਹੀ ਗੱਲ ਕਹਿੰਦੇ ਨੇ, ਕਹਿੰਦੇ ਸਰਮ ਧਰਮ ਦੋਏ ਸ਼ਬ ਖਲੋਏ। ਯਾਦ ਰੱਖਣਾ, ਪਾਪ ਤੋਂ ਬੰਦਾ ਦੋ ਕਾਰਨਾਂ ਕਰਕੇ ਬਚ ਸਕਦਾ ਹੈ। ਜਾਂ ਤਾਂ ਬੰਦਾ ਇੰਨਾ ਧਰਮੀ ਹੋਵੇ, ਉਹਦੇ ਅੰਦਰ ਗੁਰੂ ਦਾ ਭੈ ਹੋਵੇ, ਰੱਬ ਦਾ ਭੈ ਹੋਵੇ, ਤਾਂ ਪਾਪ ਨਹੀਂ ਕਰਦਾ। ਜਾਂ ਫਿਰ ਇੱਕ ਢੰਗ ਹੋਰ ਹੈ ਵੀ ਉਹਨੂੰ ਸਮਾਜ ਦੀ ਇੰਨੀ ਸ਼ਰਮ ਹੋਵੇ, ਬਈ ਜੇ ਮੇਰਾ ਪਾਪ ਸਮਾਜ ਵਿੱਚ ਨੰਗਾ ਹੋ ਗਿਆ, ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਾਂਗਾ। ਦੋ ਕਾਰਨ ਨੇ ਬੰਦੇ ਦੇ ਜੀਵਨ ਨੂੰ ਬਣਾ ਸਕਦੇ ਨੇ, ਅਗਰ ਇਹ ਨਾ ਰਹੇ ਪੱਲੇ ਤੇ ਮਾਫ਼ ਕਰਨਾ, ਜੀਵਨ ਡੁੱਬਿਆ ਹੀ ਡੁੱਬਿਆ ਹੈ। ਪਾਤਸ਼ਾਹ ਕਹਿੰਦੇ ਕਲਯੁੱਗ ਦਾ ਸਮਾਂ ਐਸਾ, ਇੱਥੇ ਹੁਣ ਲੋਕਾਂ ਨੂੰ ਸ਼ਰਮ ਵੀ ਨਹੀਂ ਰਹੀ ਤੇ ਧਰਮ ਵੀ ਛੁਪ ਕੇ ਖਲੋ ਗਿਆ ਹੈ। ਸ਼ਰਮ ਧਰਮ ਤੋਂ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਕੂੜ ਪ੍ਰਧਾਨ ਹੈ, ਕੂੜ ਦਾ ਬੋਲਬਾਲਾ ਹੈ ਹਰ ਪਾਸੇ। ਇੱਥੇ ਪਾਤਸ਼ਾਹ ਇਹਨਾਂ ਚੌਧਰੀ ਭਰਾਵਾਂ ਨੂੰ ਬਖਸ਼ਿਸ਼ ਕਰਦਿਆਂ ਬਚਨ ਕਰਦੇ ਹਨ,
ਕੂੜ ਬੇਕਾਰ ਨੇ ਕੀ ਰਜਧਾਨੀ।
ਜਿਹੜਾ ਕੂੜ ਹੈ ਨਾ, ਕੂੜ ਪ੍ਰਧਾਨ ਹੈ, ਕੂੜ ਰਾਜਾ ਹੈ। ਤੇ ਫਿਰ ਪੰਕਤੀ ਪੜ੍ਹ ਲਈਏ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਗੁਰਦੇਵ ਕਹਿੰਦੇ ਕੂੜ ਜਿਹੜਾ ਝੂਠ ਹੈ ਨਾ, ਇਹ ਤਾਂ ਨਿਰੀ ਵਿਕਾਰਾਂ ਦੀ ਰਾਜਧਾਨੀ ਹੈ, ਇਹਦੇ ਵਿੱਚ ਵਿਕਾਰ ਹੀ ਵਿਕਾਰ ਵਸਦੇ ਹਨ।
ਜੋ ਕਰ ਨੇਮ ਕੂੜ ਨੇ ਕਹੈ,
ਜਿਹੜੇ ਇਹ ਨੇਮ ਕਰ ਲੈਂਦੇ ਨੇ ਵੀ ਕਦੇ ਝੂਠ ਨਹੀਂ ਬੋਲਣਾ ਹੈ,
ਤਿਨ ਕੋ ਮੁਕਤ ਸੁਗਮ ਹੀ ਹੈ,
ਉਹ ਸੌਖਿਆ ਹੀ ਮੁਕਤੀ ਨੂੰ ਹਾਸਲ ਕਰ ਲੈਂਦੇ ਨੇ। ਗੁਰਮੁਖੋ, ਮੈਨੂੰ ਫਿਰ ਮਹਾਂਪੁਰਖਾਂ ਦੀ ਯਾਦ ਹਿਰਦੇ ਵਿੱਚ ਆ ਜਾਂਦੀ ਹੈ। ਸਤਿਕਾਰਯੋਗ ਸੰਤ ਬਾਬਾ ਠਾਕੁਰ ਸਿੰਘ ਜੀ, ਜਿਨ੍ਹਾਂ ਦਾ ਇਹ ਨੇਮ ਰਿਹਾ ਵੀ ਜ਼ਿੰਦਗੀ ਭਰ ਝੂਠ ਨਹੀਂ ਬੋਲਿਆ। ਭਾਵੇਂ ਇੱਕ ਪਾਸੇ ਦੁਨੀਆ ਉਹਨਾਂ ਤੇ ਸ਼ੱਕ ਬਹੁਤ ਕਰਦੀ ਹੈ ਇੱਕ ਉਹ ਗੱਲ ਨੂੰ ਲੈ ਕੇ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਕਿਉਂਕਿ ਜੋ ਮੇਰੀ ਜਾਣਕਾਰੀ ਵਿੱਚ ਹੈ ਕਹਿ ਦੇਣਾ ਚਾਹੀਦਾ। ਜਦੋਂ ਚੰਦੋ ਕਲਾਂ ਹਰਿਆਣੇ ਦੇ ਇੱਕ ਪਿੰਡ ਦੇ ਵਿੱਚ ਜਥੇ ਨੂੰ ਜਾ ਕੇ ਪੁਲਿਸ ਨੇ ਘੇਰਾ ਪਾਇਆ ਸੀ ਨਾ, ਤੇ ਸੰਤ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਘੇਰੇ ਤੋਂ ਪਹਿਲਾਂ ਨਿਕਲ ਚੁੱਕੇ ਸੀ ਉੱਥੋਂ, ਤੇ ਪੁਲਿਸ ਨੇ ਸਿੰਘਾਂ ਨੂੰ ਟੌਰਚਰ ਕਰਨਾ ਸ਼ੁਰੂ ਕੀਤਾ, ਸਖਤੀ ਦੇ ਨਾਲ ਪੁੱਛਗਿੱਛ ਸ਼ੁਰੂ ਕੀਤੀ, ਪਰ ਕਿਸੇ ਵੀ ਸਿੰਘ ਨੇ ਇਹ ਗੱਲ ਇਕਬਾਲ ਨਾ ਕੀਤੀ ਵੀ ਸੰਤ ਇੱਥੋਂ ਹੀ ਗਏ ਨੇ। ਤੇ ਬਾਬਾ ਠਾਕੁਰ ਸਿੰਘ ਉਹਨਾਂ ਨੂੰ ਜਦੋਂ ਪੁੱਛਿਆ, ਹਾਲਾਂਕਿ ਇਹਨਾਂ ਦੀ ਉਸ ਤਰ੍ਹਾਂ ਦੀ ਉਦੋਂ ਪਛਾਣ ਨਹੀਂ ਸੀ, ਜਥੇ ਦੇ ਅੰਦਰ ਪਛਾਣ ਸੀ ਪਰ ਬਾਹਰ ਨਹੀਂ ਸੀ ਕੋਈ ਜਾਣਦਾ ਕਿ ਬਾਬਾ ਠਾਕੁਰ ਸਿੰਘ ਵੀ ਕੋਈ ਹੈ। ਤੇ ਉਸ ਵੇਲੇ ਗੁਰਮੁਖ ਪਿਆਰਿਓ ਬਾਬਾ ਠਾਕੁਰ ਸਿੰਘ ਨੇ ਕਹਿ ਦਿੱਤਾ ਸੀ ਵੀ ਹਾਂ ਸੰਤ ਇੱਥੇ ਹੀ ਸੀ ਤੇ ਇੱਥੋਂ ਹੀ ਗਏ ਨੇ। ਤੇ 20 ਸਤੰਬਰ ਨੂੰ ਜਦੋਂ ਮਹਾਂਪੁਰਖਾਂ ਨੇ ਮਹਿਤੇ ਤੋਂ ਗ੍ਰਿਫਤਾਰੀ ਦਿੱਤੀ ਸੀ ਨਾ, ਉਸ ਦਿਨ ਕਮਰੇ ਵਿੱਚ ਬੈਠੇ ਕੁਝ ਸਿੰਘਾਂ ਦੇ ਕੋਲ ਇੱਕ ਬਚਨ ਕਿਹਾ ਸੀ ਜਿਹਦੇ ਵਿੱਚ ਮੇਰੇ ਉਸਤਾਦ ਗਿਆਨੀ ਗੁਰਨਾਮ ਸਿੰਘ ਜੀ ਖਾਲਸਾ ਵੀ ਬੈਠੇ ਸੀ। ਤੇ ਉੱਥੇ ਬਚਨ ਕਿਹਾ ਸੀ, ਕਹਿਣ ਲੱਗੇ ਕਹਿੰਦੇ ਹੱਸਦਿਆਂ ਕਹਿੰਦੇ ਸਿੰਘੋ ਮੈਂ ਗ੍ਰਿਫਤਾਰੀ ਤਾਂ ਨਹੀਂ ਸੀ ਦੇਣੀ ਪਰ ਮੇਰੇ ਉੱਤੇ ਬਾਬਾ ਠਾਕੁਰ ਸਿੰਘ ਦੀ ਗਵਾਹੀ ਹੈ, ਮੈਂ ਇਸ ਕਰਕੇ ਗਵਾਹੀ ਦੇ ਰਿਹਾ ਗ੍ਰਿਫਤਾਰੀ ਦੇ ਰਿਹਾ, ਏਦਾਂ ਹੱਸ ਕੇ ਬਚਨ ਕਹਿ ਦਿੱਤਾ। ਤੇ ਉਸ ਵੇਲੇ ਬਾਬਾ ਠਾਕੁਰ ਸਿੰਘ ਉਹਨਾਂ ਨੇ ਉਸੇ ਵੇਲੇ ਕਹਿ ਦਿੱਤਾ ਸੀ, ਕਹਿੰਦੇ ਜਰਨੈਲ ਸਿਆਂ ਏਦਾਂ ਹੀ ਬੋਲਦੇ ਸੀ ਉਹਨਾਂ ਨੂੰ, ਕਹਿੰਦੇ ਜਰਨੈਲ ਸਿਆਂ ਮੈਂ ਜ਼ਿੰਦਗੀ ਵਿੱਚ ਝੂਠ ਨਹੀਂ ਬੋਲ ਲਿਆ ਤੇ ਤੇਰੇ ਵਾਸਤੇ ਮੈਂ ਝੂਠ ਬੋਲਦਾ ਉੱਥੇ, ਇੰਨਾ ਸੱਚ ਕਮਾਉਣਾ ਗੁਰਮੁਖੋ ਕਿਸੇ ਵਿਰਲੇ ਦੇ ਹਿੱਸੇ ਆ ਸਕਦਾ। ਸੋ ਇਸ ਤਰ੍ਹਾਂ ਅਵਸਥਾ ਬਣ ਜਾਂਦੀ ਹੈ। ਤੇ ਇੱਥੇ ਪਾਤਸ਼ਾਹ ਕਹਿੰਦੇ ਝੂਠ ਬੋਲਣਾ ਜਿਹੜਾ ਹੈ ਇਹਦਾ ਤਿਆਗ ਕਰਨ ਦਾ ਕੋਈ ਨੇਮ ਕਰ ਲਵੇ, ਨਿਯਮ ਕਰ ਲਵੇ,
ਭੁੱਲ ਨਾ ਕੂਰ ਭਰੇ ਗੁਰਸਿੱਖ,
ਭੁੱਲ ਕੇ ਵੀ ਕਦੇ ਝੂਠ ਨਾ ਬੋਲੇ ਸਿੱਖ ਗੁਰੂ ਕਾ,
ਕਸ਼ਟ ਸਹਿਤ ਨਹਿ ਪਵਹਿ ਭਵਿੱਖ,
ਤੇ ਕਦੇ ਵੀ ਭਵਿੱਖ ਵਿੱਚ ਕਸ਼ਟ ਨਹੀਂ ਹੋਵੇਗਾ ਉਸ ਨੂੰ, ਦੁੱਖ ਨਹੀਂ ਪਾਵੇਗਾ। ਗੁਰਮੁਖ ਪਿਆਰਿਓ ਸਮਾਂ ਸਮਾਪਤ ਹੈ, ਸਤਿਗੁਰੂ ਅੱਗੇ ਕੀ ਉਪਦੇਸ਼ ਕਰਦੇ ਨੇ ਕੱਲ ਦੇ ਦੀਵਾਨ ਵਿੱਚ ਵਿਚਾਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਅਸੀਸ ਬਖਸ਼ਿਸ਼ ਕਰੋ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਹਿਬ ਸਿਉ ਮੇਲ। ਆਓ ਪੰਕਤੀਆਂ ਪੜੇ,
ਜੋ ਕਰ ਨੇਮ ਕੂਰ ਨਹਿ ਕਹੈ, ਤਿਨ ਕੋ ਮੁਕਤ ਸੁਗਮ ਹੀ ਅਹੈ, ਭੂਲ ਨਾ ਕੂਰ ਭਨੇ ਗੁਰਸਿੱਖ, ਕਸ਼ਟ ਸਹਿਤ ਨਾ ਪਵਹਿ ਭਵਿੱਖ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਯਾਲ
ਲਾਲ,
ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਣ, ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।